सतनाम श्री वाहे गुरु साहिब जी। श्लोक महला तीजा। मन प्रतीत न आइया, सहज न लगो पाओ, शब्द साध न पायो, मन हठ क्या गुण गाए, नानक आया सो परवान है, जे गुरमुख सच समाए, माना प्रतीत न आइया, सहज न लगो पाओ, शब्द साध न पायो, मन हठ क्या गुण गाए, नानक आया सो परवान है, जे गुरमुख सच समाए।
वाहिगुरु जी का खालसा, वाहिगुरु जी की फतेह। सतगुरु गरीब नवाज पातत पावन भगत बछल कृपा दे खजाने सर्व जियां दे कल्याण करनहार जुगो जुग अटल सतगुरु धन गुरु ग्रंथ साहब सच्चे पातशाह जी की पावन पवित्र हजूरी विच सजे हुए गुरु खालसा जी। सतगुरु जी ने बहुत वड्डी साडे ते बख्शिश कीती है, तां ही असीं सतगुरु पातशाह जी दर ते गुरु दे चरणां विच सजे हाँ, अथवा दूरां दरेडियां तों सतगुरु पातशाह जी दे हुक्म अनुसार जिठे सभे थाव नहीं तुद जिहे आ, बदोह पुरख वधाते तां तों सोहे आ। पावन पवित्र स्थान श्री हरिमंदर साहब जी दे दर्शन दीदारे कर लई, अथवा सतगुरु दे पावन सरोवर विच इशनान करन वास्ते संगतां पहुंचियां हन। सतगुरु दी इह बहुत वड्डी बख्शिश होई है। गुरु का सिख जिथे भी सजिया, दूर दरेडे होवे, देश विच होवे, विदेशां विच होवे, रोजाना अरदास करदा है कि सतगुरु जी कृपा करो, श्री अमृतसर साहब जी दे दर्शन इशनान बख्श दिओ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਜੇ ਮਹਾਰਾਜ ਨੇ ਸਾਡੀਆਂ ਪ੍ਰਗਟ ਕੀਤੀਆਂ ਭਾਵਨਾਵਾਂ ਜਾਂ ਸਾਡੀਆਂ ਅੰਤਰਾਤਮਾ ਦੀਆਂ ਭਾਵਨਾਵਾਂ ਸੰਪੂਰਨ ਕੀਤੀਆਂ ਹਨ, ਤਾਂ ਇੱਥੇ ਆ ਕੇ ਢਿੱਲ ਨਹੀਂ ਕਰਨੀ ਚਾਹੀਦੀ। ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਦੇ ਦਰਸ਼ਨ ਦੀਦਾਰੇ ਵੀ ਕਰਨੇ ਨੇ, ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਥਾਪਿਤ ਕੀਤੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਾ ਵੀ ਜ਼ਰੂਰੀ ਹੈ। ਸਤਿਗੁਰੂ ਦੀ ਇਸ ਹਜ਼ੂਰੀ ਵਿੱਚ ਪਹੁੰਚ ਕੇ ਜਿੰਨਾ ਵੀ ਸ਼ਰਧਾ ਭਾਵਨਾ ਦੇ ਨਾਲ ਅਸੀਂ ਦਰਸ਼ਨ ਇਸ਼ਨਾਨ ਕਰਾਂਗੇ, ਸਤਿਗੁਰੂ ਜੀ ਦੀ ਵੱਧ ਕਿਰਪਾ ਹੋਵੇਗੀ, ਕਿਉਂਕਿ ਇਸ ਅੰਮ੍ਰਿਤ ਸਰੋਵਰ ਬਾਰੇ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਬਖਸ਼ਿਸ਼ ਕੀਤੀ ਹੈ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਜਿਹਦੇ ਵਿੱਚ ਅੰਮ੍ਰਿਤ ਜਲ ਹੈ। ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਅਨੇਕਾਂ ਜੀਵਾਂ ਦਾ ਆਧਾਰ ਪ੍ਰਤੱਖ ਰੂਪ ਵਿੱਚ ਸਰੀਰਕ ਤੌਰ 'ਤੇ ਵੀ ਇੱਥੇ ਪਿੰਗਲੇ ਰਾਜੀ ਹੋ ਜਾਂਦੇ ਨੇ। ਕੈਂਸਰ ਵਰਗੇ ਰੋਗ ਸਾਡੇ ਵਿਹਦਿਆਂ ਦੂਰ ਹੋਏ, ਆਪਣੇ ਵਿਹਦਿਆਂ ਸਾਧ ਸੰਗਤ ਜੀ ਕੰਜਾਂ ਗੁਰਮੁਖ ਪਿਆਰਿਆਂ ਦੀਆਂ ਗਈ ਹੋਈ ਰੋਸ਼ਨੀ ਅੱਖਾਂ ਦੀ ਪਰਤ ਆਈ। ਕਈ ਨਵੰਬਰ ਨਾ ਹੋਏ, ਦਿਨ ਪ੍ਰਤ ਦਿਨ ਹੀ ਆਪਾਂ ਦੇਖਦੇ ਹਾਂ ਰੋਜ਼ ਹੀ ਸਤਿਗੁਰੂ ਦੀਆਂ ਬਖਸ਼ਿਸ਼ਾਂ ਹੋ ਰਹੀਆਂ ਹਨ। ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਹੋਰ ਵੀ ਬਖਸ਼ਿਸ਼ ਕੀਤੀ ਹੈ ਕਿ ਭਾਈ ਮਨ ਵਿੱਚ ਪ੍ਰਤੀਤ ਭਰੋਸਾ ਭਾਵਨਾ ਪਰਿਪੱਕ ਬਣਾਈ ਰੱਖਣੀ ਹੈ। ਇੱਕ ਹੋਰ ਵੀ ਜ਼ਰੂਰੀ ਬੇਨਤੀ ਹੈ ਕਿ ਜਦੋਂ ਵੀ ਅਸੀਂ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੇ ਜਾਂ ਹੋਰ ਗੁਰੂ ਕੇ ਇਤਿਹਾਸਿਕ ਗੁਰਧਾਮਾਂ ਦੇ ਜਾਂ ਕਿਤੇ ਵੀ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਚੱਲਦੇ ਹਾਂ ਤਾਂ ਸਾਨੂੰ 2-3 ਗੱਲਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਚਾਹੀਦਾ। ਸਤਿਸੰਗ ਜੀ, ਇਹ ਜ਼ਰੂਰੀ ਬੇਨਤੀਆਂ ਹਨ। ਇੱਕ ਤਾਂ ਸਾਡੇ ਪਹਿਨਿਆ ਹੋਇਆ ਲਿਬਾਸ ਬਹੁਤ ਸਾਦਾ ਔਰ ਘੱਟੋ ਘੱਟ ਸਾਡੇ ਤਨ ਨੂੰ ਢੱਕਦਾ ਹੋਵੇ। ਇੱਥੇ ਅਸੀਂ ਕੋਈ ਸਰੀਰ ਦੀ ਪ੍ਰਦਰਸ਼ਨੀ ਕਰਨ ਵਾਸਤੇ ਨਹੀਂ ਆਉਂਦੇ। ਜੇ ਕਿਸੇ ਨਾਲ ਗੱਲ ਵੀ ਕਰੀਏ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਸਰੀਰਕ ਪ੍ਰਦਰਸ਼ਨੀ ਵੱਲ ਤੱਕਦੇ ਹੀ ਕਿਉਂ ਹੋ? ਇਹ ਤਾਂ ਭਾਈ ਕੋਈ ਗੁਰਮੁਖ ਪਿਆਰੇ ਨਾਮ ਰਸੀਏ ਆਪਣੇ ਰੰਗ ਵਿੱਚ ਹੁੰਦੇ ਨੇ, ਉਹਨਾਂ ਦੀ ਗੱਲ ਤਾਂ ਹੋਰ ਹੈ। ਇੱਥੇ ਅਸੀਂ ਆਮ ਇਨਸਾਨ ਆਉਂਦੇ ਹਾਂ ਜਿਹਦੇ ਨਾਲ ਸਾਡੀ ਸ਼ਰਧਾ ਭਾਵਨਾ ਬਣੇ। ਬਲਕਿ ਜੇ ਅਸੀਂ ਇੱਥੇ ਆਵਾਂਗੇ, ਕੋਈ ਗੁਰੂ ਕੇ ਸਿੱਖ ਸ਼ਬਦ ਪੜ੍ਹਦੇ ਆਪਾਂ ਦੇਖਦੇ ਹਾਂ, ਜੱਥਿਆਂ ਦੇ ਰੂਪ ਸ਼ਬਦ ਪੜ੍ਹਦੇ ਜਾਂਦੇ ਨੇ, ਅਤੇ ਜਦੋਂ ਹਰਿਮੰਦਰ ਸਾਹਿਬ ਪਹੁੰਚਦੇ ਨੇ ਇੱਥੇ ਆ ਕੇ ਉਹ ਨਮਸਕਾਰ ਕਰਕੇ ਫਿਰ ਕੀਰਤਨ ਸਰਵਣ ਕਰਨ ਲੱਗ ਪੈਂਦੇ ਨੇ। ਕੋਈ ਵਾਹਿਗੁਰੂ ਦਾ ਜਾਪ ਕਰਦੇ ਆਉਂਦੇ ਨੇ, ਇੱਥੇ ਪਹੁੰਚ ਕੇ ਨਮਸਕਾਰ ਤੋਂ ਬਾਅਦ ਉਹ ਵੀ ਕੀਰਤਨ ਸਰਵਣ ਕਰਦੇ ਨੇ। ਅਤੇ ਇਹਦੇ ਨਾਲ ਜ਼ਰੂਰੀ ਹੈ ਕਿ ਸਾਡਾ ਲਿਬਾਸ ਇਹੋ ਜਿਹਾ ਹੋਵੇ ਜਿਹਦੇ ਨਾਲ ਵੇਖਣ ਵਾਲੇ ਨੂੰ ਵੀ ਲੱਗੇ ਕਿ ਇਹ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੇ ਦਰਬਾਰ ਵਿੱਚ ਪਹੁੰਚੇ ਹਨ। ਅਤੇ ਦੂਸਰੇ ਸਾਰੀ ਉਮਰ ਹੀ ਅਸੀਂ ਫੇਸਬੁੱਕਾਂ ਆ ਨੈੱਟ ਚੱਲਦੇ ਨੇ ਸਾਧ ਸਿੰਘ ਜੀ, ਵਟਸਐਪ ਦੇ ਬਹੁਤ ਕੁਝ ਅਸੀਂ ਰੋਜ਼ਾਨਾ ਹੀ ਦੇਖਦੇ ਰਹਿੰਦੇ ਹਾਂ। ਇੱਥੇ ਬਹੁਤ ਸਾਰੇ ਵੇਖਣ ਨੂੰ ਹੀ ਆਉਣ ਲੱਗਦਾ ਜਿਵੇਂ ਅਸੀਂ ਆਪਣੇ ਫੋਨ ਰਾਹੀਂ ਫੋਟੋਆਂ ਹੀ ਖਿੱਚਣ ਵਾਸਤੇ ਆਉਂਦੇ ਹਾਂ। ਨਹੀਂ ਭਾਏ, ਘੱਟੋ ਘੱਟ ਇੰਨਾ ਕੁ ਸਮਾਂ ਤਾਂ ਆਪਾਂ ਸੇਵ ਕਰ ਲਈਏ, ਇੰਨਾ ਕੁ ਸਮਾਂ ਤਾਂ ਰਿਜ਼ਰਵ ਰੱਖ ਲਈਏ, ਕਿਉਂਕਿ ਕਿੰਨੇ ਸਮੇਂ ਬਾਅਦ ਪਤਾ ਨਹੀਂ ਇਹ ਸਮਾਂ ਸਾਡੇ ਕਰਮਾਂ ਵਿੱਚ ਆਉਂਦਾ ਹੈ, ਇਹਨੂੰ ਵੀ ਅਸੀਂ ਫੋਟੋਆਂ ਖਿੱਚਣ ਵਿੱਚ ਅਤੇ ਹੋਰ ਗੱਲਾਂ ਬਾਤਾਂ ਦੇ ਵਿੱਚ ਨਿਗਾ ਦਿੱਤਾ। ਇਹ ਸਾਡੇ ਵਾਸਤੇ ਇਹ ਸਮੇਂ ਨਾਲ ਧੱਕਾ ਹੋਵੇਗਾ, ਆਪਣੇ ਆਪ ਨਾਲ ਬੇਇਨਸਾਫੀ ਹੋਵੇਗੀ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪ ਵੀ ਆਪਣੇ ਪਰਿਵਾਰਾਂ ਵਿੱਚ ਵੀ ਉਹ ਜਿੰਨਾ ਕੁ ਸਾਡਾ ਸਰਕਲ ਹੈ ਉਹਦੇ ਵਿੱਚ ਗੱਲ ਪ੍ਰਚਾਰਨੀ ਚਾਹੀਦੀ ਹੈ, ਕਹਿਣਾ ਚਾਹੀਦਾ ਹੈ ਕਿ ਅਸੀਂ ਭਾਈ ਗੁਰੂ ਕੇ ਦੁਆਰੇ 'ਤੇ ਜਾਣਾ ਹੈ ਅਤੇ ਸਾਵਧਾਨਤਾ ਦੇ ਨਾਲ ਜਾਣਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਰਹਿਮਤ ਕਰਨਗੇ, ਸਾਡੀਆਂ ਮਨੋਕਾਮਨਾ ਸਾਡੀਆਂ ਮਨ ਦੀਆਂ ਇੱਛਾਵਾਂ ਮੁਰਾਦਾਂ ਪੂਰੀਆਂ ਕਰਦੇ ਨੇ। ਸੋ ਆਓ ਜੋ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਕਰਕੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸੋ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ, ਸਮਝਾਇਆ ਹੈ ਸਤਿਗੁਰੂ ਜੀ ਕੀ ਮਿਹਰਾਂ ਕਰਦੇ ਹਨ। ਆਓ ਮਨੋ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਮਹੱਲਾ ਤੀਜਾ। ਮਨ ਪ੍ਰਤੀਤ ਨਾ ਆਈਆ।
ਸਤਿਗੁਰੂ ਜੀ ਕਿਰਪਾ ਕਰਦੇ ਨੇ ਇਹ ਬਿਹਾਗੜੇ ਕੀ ਵਾਰ ਜਿਸ ਦੀ ਚੌਥੀ ਪੌੜੀ ਵਾਸਤੇ ਦੋ ਸਲੋਕ ਸਤਿਗੁਰੂ ਜੀ ਨੇ ਉਚਾਰਨ ਕੀਤੇ ਨੇ। ਬਿਹਾਗੜੇ ਕੀ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਜਿੰਨੀਆਂ ਵੀ ਪੌੜੀਆਂ ਹੋਣਗੀਆਂ, ਵਾਰ ਕਿਸ ਨੂੰ ਕਹਿੰਦੇ ਨੇ, ਵਾਰ ਪੌੜੀ ਨੂੰ ਕਹਿੰਦੇ ਨੇ। ਇਸ ਲਈ ਜਿਹੜੇ ਸਤਿਗੁਰੂ ਪਾਤਸ਼ਾਹ ਜੀ ਦਾ ਸਿਰਲੇਖ ਆਵੇ ਨਾ, ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਇਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ, ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਅਤੇ ਵਿੱਚ ਜੋ ਸਲੋਕ ਆਉਣਗੇ ਉਸ ਮਹਾਰਾਜ ਦੇ ਆਪਣੇ ਵੀ ਹੋਣਗੇ, ਤੀਸਰੇ ਪਾਤਸ਼ਾਹ ਦੇ ਵੀ ਆਉਣਗੇ ਸਲੋਕ। ਅਤੇ ਵਾਰ ਕਹਿੰਦੇ ਨੇ ਜਿੱਥੇ ਦੋ ਸੂਰਮੇ ਲੜਦੇ ਹੋਣ, ਯੁੱਧ ਦਾ ਨਾਮ ਵਾਰ ਹੈ ਕਿਉਂਕਿ ਆਮ ਯੁੱਧ ਦੇ ਸਮੇਂ ਢਾਡੀ ਜੱਥੇ ਵਾਰਾਂ ਸੁਣਾਉਂਦੇ ਨੇ। ਜਿੱਥੇ ਦੋ ਫੌਜਾਂ ਦੇ ਯੁੱਧ ਹੁੰਦੇ ਨੇ, ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਯੁੱਧ ਉੱਪਰ ਫਤਿਹ ਕਰਨ ਵਾਸਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਥੇ ਮਨਮੁਖਤਾਈ ਅਤੇ ਗੁਰਮੁਖਤਾਈ ਦਾ ਯੁੱਧ ਹੈ, ਜਿਹਨੂੰ ਸਤਿਗੁਰੂ ਦਾ ਉਪਦੇਸ਼ ਫਿਰਦੇ ਵਿੱਚ ਵਸਾਉਣ ਦਾ ਸੁਭਾਗ ਮਿਲ ਗਿਆ, ਉਹ ਭਾਈ ਮਨਮੁਖਤਾਈ ਉੱਪਰ ਫਤਿਹ ਪਾ ਲਏਗਾ, ਉਹਦਾ ਸੁਭਾਅ ਗੁਰਮੁਖਤਾਈ ਵਾਲਾ ਬਣ ਜਾਏਗਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਯੁੱਧ ਦੀ ਵਾਰ ਕਿ ਜਿਹੜਾ ਸਾਡੇ ਅੰਦਰ ਯੁੱਧ ਚੱਲਦਾ ਨਾ, ਜਿਸ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾਇਆ ਕਿ ਜਿਹਨੇ ਭਾਈ ਇਹ ਪੰਜ ਸੂਰਮੇ ਕਾਮ ਕ੍ਰੋਧ ਆਦਿਕ ਜਿੱਤ ਲਏ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਇਹੋ ਜਿਹਾ ਕਿਹੜਾ ਸੂਰਮਾ ਹੈ ਜਿਹਨੇ ਪੰਜੇ ਹੀ ਸੂਰਮੇ ਇਹ ਕਾਮ ਕ੍ਰੋਧ ਅਰਗੇ ਪਟਕਾ ਕੇ ਮਾਰੇ ਧਰਤੀ 'ਤੇ, ਇਹ ਤਾਦਕ ਇਹ ਵਾਰ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਲੋਕ। ਸਲੋਕ ਕੀ ਹੈ ਭਾਈ? ਸਲੋਕ ਜਿੱਥੇ ਬਾਣੀ ਦੇ ਉਚਾਰਨ ਦੀ ਚਾਲ ਹੈ, ਜਿਵੇਂ ਛੰਤ ਹਨ, ਅਸ਼ਟਪਦੀਆਂ ਹਨ, ਇਸ ਤਰ੍ਹਾਂ ਸਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਾ ਦੇਵੇ, ਕਿਉਂਕਿ ਗੁਰਬਾਣੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੀ ਹੈ ਕਿ ਇਹ ਲੋਕ ਸਾਡਾ ਨਹੀਂ, ਸਾਡਾ ਇਹ ਲੋਕ ਨਹੀਂ, ਸਾਡਾ ਇਹ ਘਰ ਨਹੀਂ, ਸਾਡਾ ਇਹ ਸਥਾਨ ਨਹੀਂ। ਅਤੇ ਸਤਿਗੁਰੂ ਜੀ ਬਾਣੀ ਵਿੱਚ ਸਾਨੂੰ ਦੱਸਦੇ ਨੇ ਕਿ ਭਾਈ ਅਸੀਂ ਇਹਦੇ ਵਿੱਚ ਉਲਝ ਗਏ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਆਏ। ਉਹਦੀ ਚਿੰਤਾ ਹੀ ਨਹੀਂ ਕਰਦਾ, ਜਿਹੜਾ ਵਰਤਣ ਵਾਲਾ ਤੇਰਾ ਆਪਣਾ ਘਰ ਹੈ ਉਹਦਾ ਤੂੰ ਖਿਆਲ ਨਹੀਂ ਕਰਦਾ। ਸੋ ਇਸ ਤਰ੍ਹਾਂ ਦੀ ਇਹ ਸਲੋਕ ਦੀ ਪਰਿਭਾਸ਼ਾ ਹੈ, ਜਿਹੜਾ ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਮਨ ਪ੍ਰਤੀਤ ਨਾ ਆਈਆ। ਕਹਿੰਦੇ ਭਾਈ ਜਿੰਨੀ ਦੇਰ ਤੱਕ ਮਨ ਦੇ ਵਿੱਚ ਭਰੋਸਾ ਨਹੀਂ ਨਾ ਆਉਂਦਾ, ਜਿੰਨੀ ਦੇਰ ਮਨ ਦੇ ਵਿੱਚ ਭਾਵਨਾ ਨਹੀਂ ਬਣਦੀ, ਉਨੀ ਦੇਰ ਸਾਡਾ ਮਨ ਨਾ ਤੇ ਬਾਣੀ ਵਿੱਚ ਟਿਕੇਗਾ ਅਤੇ ਨਾ ਹੀ ਸਾਨੂੰ ਸਤਿਗੁਰੂ ਦੇ ਦਰਸਾਏ ਹੋਏ ਮਾਰਗ, ਜਿਹੜੇ ਬਹੁਤ ਵੱਡੇ ਮੀਲ ਪੱਥਰ ਸਥਾਪਿਤ ਕੀਤੇ ਨੇ ਗੁਰਮਤ ਦੇ ਰਾਹ ਵਿੱਚ, ਉਹਨਾਂ 'ਤੇ ਵੀ ਨਹੀਂ ਭਰੋਸਾ ਬਣੇਗਾ। ਹਜ਼ੂਰ ਫਰਮਾਉਂਦੇ ਨੇ ਭਾਈ ਹਾਲਤ ਸਮਝੋ, ਜਿੰਨੀ ਦੇਰ ਤੱਕ ਭਾਵ ਭਾਵਨਾ ਪ੍ਰੇਮ ਅਤੇ ਸ਼ਰਧਾ ਮਨ ਵਿੱਚ ਪੈਦਾ ਨਹੀਂ ਹੁੰਦੀ,
ਸਹਿਜ ਨਾ ਲੱਗੋ ਭਾਉ,
ਉਨੀ ਦੇਰ ਤੱਕ ਸ਼ਾਂਤੀ ਕਿੱਥੋਂ ਆ ਜਾਣੀ ਭਾਈ? ਸਹਿਜ ਵਸਤਾ ਨਹੀਂ ਆਏਗਾ ਆਏਗੀ, ਕਿਉਂਕਿ ਜਦੋਂ ਤੱਕ ਤੇਰੀ ਭਾਉ ਪ੍ਰੀਤ, ਤੇਰੀ ਭਾਵਨੀ ਪਰਮਾਤਮਾ ਦੇ ਨਾਂ ਵਿੱਚ ਨਹੀਂ ਜੁੜਦੀ, ਉਨੀ ਦੇਰ ਤੱਕ ਸਹਿਜ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸ਼ਬਦ ਸਾਧ ਨਾ ਪਾਇਓ,
ਹਜ਼ੂਰ ਫਰਮਾਉਂਦੇ ਭਾਈ ਸ਼ਬਦ ਸਾਧ ਨਾ ਆਇਓ, ਜਿਹੜਾ ਸ਼ਬਦ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬੌਰਾਨੰਗ, ਕਹਿੰਦੇ ਇਸ ਸ਼ਬਦ ਦੇ ਉੱਪਰ ਤੈਨੂੰ ਭਰੋਸਾ ਹੀ ਨਹੀਂ ਆਇਆ। ਜਦੋਂ ਤੱਕ ਸ਼ਬਦ ਹੈ ਸਾਧ ਅਤੇ ਇਹਦਾ ਜੋ ਅੰਮ੍ਰਿਤ ਸਾਧ ਸੀ ਨਾ, ਕਿਉਂਕਿ ਅਸੀਂ ਤਾਂ ਹੋਰ ਰਸਾਂ ਵਿੱਚ ਲੱਗੇ ਹਾਂ, ਇਹਦੇ 'ਤੇ ਸਾਡੀ ਭਾਵਨਾ ਹੀ ਨਹੀਂ, ਸਾਡਾ ਭਰੋਸਾ ਹੀ ਨਹੀਂ ਕਿ ਅਸੀਂ ਇਹ ਸਵਾਦ ਵੀ ਚੱਖਣਾ ਹੈ, ਕਿਉਂਕਿ ਹਜ਼ੂਰ ਦਾ ਹੁਕਮ ਹੈ ਕਿ ਸਾਡੀ ਰਸਨਾ ਹੋਰਨਾਂ ਸਵਾਦਾਂ ਵਿੱਚ ਖਚਿਤ ਹੋਈ ਪਈ ਹੈ, ਰਚੀ ਹੋਈ ਹੈ। ਅਤੇ ਜਦੋਂ ਇਸ ਪਰਮਾਤਮਾ ਦੇ ਨਾਮ ਦਾ ਰਸ ਜਿਨ੍ਹਾਂ ਨੂੰ ਆ ਗਿਆ, ਉਹ ਭਾਈ ਹੋਰਨਾਂ ਰਸਨਾਂ ਨੂੰ ਛੱਡ ਕੇ ਫਿਰ ਪਰਮਾਤਮਾ ਦੇ ਨਾਮ ਦਾ ਰਸ ਮਾਣਦੇ ਨੇ। ਜਿਨ੍ਹਾਂ ਨੂੰ ਆਇਆ ਉਹਨਾਂ ਨੇ ਪ੍ਰਤੱਖ ਰੂਪ ਵਿੱਚ ਦੱਸ ਦਿੱਤਾ। ਭਗਤ ਕਬੀਰ ਜੀ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਰਸ ਆਇਆ, ਅਨੇਕਾਂ ਵਾਰ ਉਹਨੇ ਸਮਝਾਇਆ। ਬਾਬਾ ਫਰੀਦ ਜੀ ਜਿਨ੍ਹਾਂ ਨੇ ਆਪ ਨਾਮ ਜਪਿਆ ਅਤੇ ਨਾਮ ਜਪਦਿਆਂ ਜਪਦਿਆਂ ਐਸੇ ਆਨੰਦ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੇ ਫਿਰ ਦੱਸ ਦਿੱਤਾ ਕਬੀਰ ਸ਼ੱਕਰ ਖੰਡ ਨਵਾਤ ਕੌੜ ਮਾਖਿਓ ਮਾਝੈ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਤਾਂ ਵੀ ਕਹਿੰਦੇ ਰੱਬ ਦੇ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੀਆਂ, ਜਿਵੇਂ ਸ਼ੱਕਰ ਹੈ, ਖੰਡ ਹੈ, ਸੋ ਸ਼ਹਿਦ ਹੈ, ਗੁੜ ਹੈ, ਮਿਸਰੀ ਹੈ, ਕਹਿੰਦੇ ਇਹ ਚੀਜ਼ਾਂ ਬੜੀਆਂ ਮਿੱਠੀਆਂ ਨੇ, ਪਰ ਇਹਨਾਂ ਦਾ ਸਵਾਦ ਰਸਨਾ ਤੱਕ ਹੈ। ਆਣ ਰਸਾ ਜੇਤੇ ਤੈ ਚਾਖੇ ਨਿਮਖ ਨਾ ਤ੍ਰਿਸਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਧ ਚਾਖਤ ਹੋਏ ਰਹੇ ਬਸਮਾਦ। ਐਸਾ ਪਰਮਾਤਮਾ ਦਾ ਨਾਮ ਰਸ ਹੈ ਤਾਂ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਤੈਨੂੰ ਪਰਮਾਤਮਾ ਦੇ ਨਾਮ ਦਾ ਰਸ ਤਾਂ ਆਇਆ ਨਹੀਂ, ਸ਼ਬਦ ਸਾਧ ਨਾ ਪਾਇਓ, ਤੂੰ ਜੋ ਪਰਮਾਤਮਾ ਦੇ ਵਾਹਿਗੁਰੂ ਸ਼ਬਦ ਦਾ ਨਾਮ ਜਪ ਕੇ ਅਭਿਆਸ ਕਰਕੇ ਉਹਦਾ ਆਨੰਦ ਪ੍ਰਾਪਤ ਕਰਨਾ ਸੀ ਉਹ ਨਹੀਂ ਕਰ ਸਕਿਆ।
ਮਨ ਹੱਠ ਕਿਆ ਗੁਣ ਗਾਏ,
ਤੇ ਕਹਿੰਦੇ ਜਦੋਂ ਤੈਨੂੰ ਅੰਦਰਲੀ ਭਾਵਨਾ ਪ੍ਰੀਤ ਪ੍ਰਤੀਤ ਨਹੀਂ ਨਾ ਆਈ, ਤੇ ਉਨੀ ਦੇਰ ਕਹਿੰਦੇ ਹੱਠ ਦੇ ਨਾਲ ਇਹ ਗੁਣ ਗਾ ਕੇ ਭਾਈ ਉੱਪਰੋਂ ਵਿਖਾ ਕੇ ਕੀ ਕਰ ਲਵੇਗਾ, ਇਹਦਾ ਕੋਈ ਫਾਇਦਾ ਨਹੀਂ ਹੋਣਾ। ਹਜ਼ੂਰ ਫਰਮਾਉਂਦੇ ਨੇ ਮਨ ਹੱਠ, ਤੇ ਕਹਿੰਦੇ ਭਾਈ ਜੇ ਮਨ ਨੂੰ ਹੱਠੀ ਬਣਾ ਕੇ ਰੱਖਿਆ ਵੀ ਛੱਡੋ ਕੀ ਪਰਮਾਤਮਾ ਦਾ ਨਾਮ ਜਪਣਾ ਹੈ, ਇਸ ਨਾਮ ਨਾਮ ਜਪ ਕੇ ਕੀ ਪ੍ਰਾਪਤੀ ਹੋ ਜਾਵੇਗੀ। ਅਤੇ ਮਹਾਰਾਜ ਕਹਿੰਦੇ ਕਿਆ ਗੁਣ ਗਾਏ, ਫਿਰ ਤੂੰ ਗੁਣ ਕਿਵੇਂ ਗਾ ਲਵੇਂਗਾ ਭਾਈ, ਜੇ ਮਨ ਤੇਰਾ ਹੱਠ ਧਾਰ ਕੇ ਬੈਠਾ ਹੈ ਗੁਰਮਤ ਵਾਲੇ ਪਾਸੇ ਨੂੰ ਜਾਣ ਨੂੰ ਤਿਆਰ ਹੀ ਨਹੀਂ, ਤੇ ਫਿਰ ਕੀ ਗੁਣ ਗਾ ਲਵੇਗਾ, ਨਹੀਂ ਗੁਣ ਗਾ ਸਕਦਾ।
ਨਾਨਕ ਆਇਆ ਸੋ ਪਰਵਾਨ ਹੈ,
ਹਜ਼ੂਰ ਫਰਮਾਉਂਦੇ ਨੇ ਕਿ ਭਾਈ ਸੁਤੰਤਰਤਾ ਬਖਸ਼ੀ ਪਰਮਾਤਮਾ ਨੇ, ਉਹ ਸਭਨਾਂ ਨੂੰ ਦੇਖਦਾ ਹੈ। ਕਹਿੰਦੇ ਭਾਈ ਸੰਸਾਰ ਵਿੱਚ ਆ ਕੇ ਅਸੀਂ ਕੀ ਕਰਨਾ ਹੈ, ਗੁਰਸਿੱਖਾਂ ਨੂੰ ਗੁਰਮਤ ਦਿੱਤੀ ਮਹਾਰਾਜ ਸ਼ਬਦ ਰਾਹੀਂ ਸਮਝਾਇਆ ਹੈ ਕਿ ਗੁਰੂ ਕੋ ਸਿੱਖੋ, ਤੁਸੀਂ ਸੰਸਾਰ ਵਿੱਚ ਆਏ ਕੀ ਕਰਨ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗਾ ਨਲਾਲਚ ਬਿਰਥਾ ਜਨਮ ਪ੍ਰਾਣੀ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਅਤੇ ਹਜ਼ੂਰ ਨੇ ਫਰਮਾਇਆ ਆਇਓ ਬੰਦਾ ਦੁਨੀ ਵਿੱਚ, ਇਹ ਦੁਨੀਆ ਵਿੱਚ ਕੀ ਕਰਨ ਆਇਆ ਸੀ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ। ਕਹਿੰਦੇ ਭਾਈ ਸੰਸਾਰ ਵਿੱਚ ਤੇ ਆਇਆ ਜਨਮ ਧਾਰ ਕੇ, ਤੂੰ ਸੰਸਾਰ ਵਿੱਚ ਆ ਕੇ ਕੀ ਪ੍ਰਾਪਤੀ ਕੀਤੀ, ਫਲ ਕੀ ਪਾਇਆ। ਅਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਝਾਤੀ ਮਾਰ ਕੇ ਵੇਖੀ ਕਿ ਤੂੰ ਉਹ ਫਲ ਪ੍ਰਾਪਤ ਕੀਤਾ ਜਿਹੜਾ ਫਲ ਤੂੰ ਜਨਮ ਧਾਰ ਕੇ ਪ੍ਰਾਪਤ ਕਰਨਾ ਸੀ ਉਹ ਨਹੀਂ ਕਰ ਸਕਿਆ। ਜੇ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੂ ਮੈਂ ਫੇਰਾ, ਲਾਂਪਟ ਦੂਤ ਚੋਰ ਮਤਵਾਰੇ ਤਿੰਨ ਸੰਗ ਸਦਾ ਬਸੇਰਾ। ਸਾਡਾ ਉੱਧਰ ਨੂੰ ਧਿਆਨ ਗਿਆ, ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਕੀ ਕਰਨ ਵਾਸਤੇ ਆਇਆ ਸੀ ਭਾਈ, ਤੀਰਥ 'ਤੇ ਬਹੁਤ ਵੱਡਾ ਅਮੋਲਕ ਜਨਮ ਤੈਨੂੰ ਮਿਲਿਆ ਸੀ, 84 ਲੱਖ ਜੂਨ ਤੋਂ ਬਾਅਦ ਤੈਨੂੰ ਇਹ ਦੇਹ ਪ੍ਰਾਪਤ ਹੋਈ ਸੀ, ਤੇ ਇਸ ਦੇਹ ਨਾਲ ਤੂੰ ਕੀ ਕਰਨਾ ਸੀ ਭਾਈ? ਪਰਮਾਤਮਾ ਦਾ ਨਾਮ ਸਿਮਰਨਾ ਸੀ, ਭਾਉ ਭਗਤੀ ਕਰਨੀ ਸੀ, ਮਨ ਹੱਠ ਦੀ ਜਿਹੜੀ ਦ੍ਰਿੜਤਾ ਕਠੋਰਤਾ ਸੀ ਉਹ ਤੂੰ ਦੂਰ ਕਰਨੀ ਸੀ, ਇਸ ਮਨ ਨੂੰ ਕੋਮਲ ਬਣਾਉਣਾ ਸੀ, ਗੁਰੂ ਚਰਨਾਂ ਨਾਲ ਜੋੜਨਾ ਸੀ, ਇਧਰਲੇ ਪਾਸੇ ਤੇਰਾ ਧਿਆਨ ਨਹੀਂ ਲੱਗਿਆ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਨਾਨਕ ਆਇਆ ਸੋ ਪ੍ਰਵਾਨ ਹੈ, ਉਹ ਆਇਆ ਹੋਇਆ ਸੰਸਾਰ ਵਿੱਚ ਸ਼ੋਭਨੀਕ ਹੈ, ਪ੍ਰਮਾਨਿਕ ਹੈ।
ਜੇ ਗੁਰਮੁਖ ਸੱਚ ਸਮਾਏ,
ਜਿਹਨਾਂ ਨੇ ਭਾਈ ਗੁਰਮੁਖਤਾ ਹੀ ਧਾਰ ਲਈ, ਜਿਹਨਾਂ ਨੇ ਗੁਰੂ ਨੂੰ ਮੁੱਖ ਮੰਨ ਲਿਆ, ਜਿਹਨਾਂ ਨੇ ਆਪਣਾ ਮੁੱਖ ਗੁਰੂ ਵਾਲੇ ਪਾਸੇ ਕਰ ਲਿਆ, ਗੁਰਬਾਣੀ ਵਾਲੇ ਪਾਸੇ ਕਰ ਲਿਆ, ਗੁਰਮਤ ਵਾਲੇ ਪਾਸੇ ਕਰ ਲਿਆ, ਤੇ ਪੈਂਦੇ ਭਾਈ ਉਹ ਸੱਚ ਵਿੱਚ ਸਮਾ ਗਏ। ਉਹਨਾਂ ਦੀ ਕੋਈ ਭਾਵੇਂ ਨਿੰਦਾ ਕਰੀ ਜਾਵੇ, ਭਾਵੇਂ ਉਹਨਾਂ ਨੂੰ ਬੁਰਾ ਕਹੀ ਜਾਵੇ, ਅਸਲ ਵਿੱਚ ਉਹ ਸੱਚੇ ਨਾਮ ਵਿੱਚ ਸਮਾ ਗਏ। ਉਹਨਾਂ ਦੀ ਸੁਰਤ ਜਿਹੜੀ ਹੈ ਉਹ ਭਾਈ ਗੁਰਮਤ ਵਿੱਚ ਸਮਾ ਗਈ, ਉਹਨਾਂ ਦਾ ਆਇਆ ਹੋਇਆ ਸੰਸਾਰ ਦੇ ਵਿੱਚ ਪ੍ਰਵਾਨ ਹੈ।
ਮਹੱਲਾ ਤੀਜਾ, ਆਪਣਾ ਆਪ ਨਾ ਪਛਾਣੈ ਮੂੜਾ।
ਹੋਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਅੱਗੇ ਵੀ। ਸੋ ਕਹਿੰਦੇ ਆਪਣੇ ਆਪ ਦੀ ਪਛਾਣ ਨਹੀਂ, ਆਪਣਾ ਆਪ ਨਾ ਪਛਾਣੈ ਮੂੜਾ, ਕਹਿੰਦੇ ਮੂਰਖ ਹੈ। ਇਹਨੇ ਪਛਾਣਨਾ ਕੀ ਸੀ? ਪਛਾਣ ਤਾਂ ਇਹ ਕਰਨੀ ਸੀ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਮੁੜ ਦੀ ਪਛਾਣ ਕਰ ਕਿ ਤੂੰ ਕਿੱਥੋਂ ਆਇਆ ਹੈ। ਅਤੇ ਇਸਨੇ ਤਾਂ ਆਪਣੇ ਆਪ ਦੀ ਪਛਾਣ ਹੀ ਨਹੀਂ ਕੀਤੀ, ਇਹ ਤਾਂ ਵਿਸ਼ਿਆਂ ਵਿੱਚ ਲੱਗ ਕੇ, ਨਸ਼ਿਆਂ ਵਿੱਚ ਲੱਗ ਕੇ, ਦੁਨੀਆਂ ਦੇ ਪਦਾਰਥਾਂ ਵਿੱਚ ਖਚਿਤ ਹੋ ਕੇ ਆਪਣਾ ਆਪ ਭੁੱਲ ਗਿਆ ਕਿ ਮੈਂ ਤਾਂ ਇੱਕ ਸੀਮਿਤ ਸਮੇਂ ਵਾਸਤੇ ਪ੍ਰਭੂ ਦੀ ਭਗਤੀ ਵਾਸਤੇ, ਪਰਮਾਤਮਾ ਦੇ ਮਿਲਾਪ ਵਾਸਤੇ ਕੁਝ ਸਮੇਂ ਲਈ ਸੰਸਾਰ ਵਿੱਚ ਆਇਆ ਸੀ, ਇਹਨੂੰ ਤਾਂ ਭੁੱਲ ਹੀ ਗਿਆ, ਆਪਣਾ ਆਪ ਨਾ ਪਛਾਣ ਮੂੜਾ, ਕਹਿੰਦੇ ਐਸਾ ਮੂਰਖ ਹੈ। ਮਹਾਰਾਜ ਨੇ ਗੁਰਬਾਣੀ ਵਿੱਚ ਵੀ ਇਹ ਸ਼ਬਦ ਵਰਤਿਆ, ਜੇ ਕਿਸੇ ਨੂੰ ਊਂ ਕਹੀਏ ਨਾ ਅਗਲਾ ਗੁੱਸਾ ਕਰੇਗਾ, ਕਿਉਂਕਿ ਸੁਭਾਅ ਬਣੇ ਹੁੰਦੇ ਆ ਕਿ ਤੂੰ ਬਹੁਤਾ ਸਿਆਣਾ। ਅਤੇ ਇਹ ਤਾਂ ਰੱਬੀ ਬਾਣੀ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਹਿ ਰਹੇ ਨੇ ਕਿ ਭਾਈ ਇਦੋਂ ਵੱਡੀ ਮੂਰਖਤਾ ਕੀ ਹੈ ਕਿ ਅਸੀਂ ਆਪਣੇ ਆਪ ਨੂੰ ਪਛਾਣਿਆ ਹੀ ਨਹੀਂ। ਹਜ਼ੂਰ ਬਾਣੀ ਵਿੱਚ ਫਰਮਾਉਂਦੇ ਨੇ, ਰੇ ਮੂੜੇ ਤੂੰ ਆਪ ਸਿਮਰਤ ਕਿਉਂ ਨਾਹੀਂ। ਕਹਿੰਦੇ ਭਲਾ ਹੋਣ ਦੱਸ ਭਾਈ, ਪਹਿਲਾਂ ਜਦੋਂ ਤੂੰ ਕੀੜਾ ਸੀ, ਪਤੰਗਾ ਸੀ, ਸੱਪ ਸੀ, ਡੂਹਾਂ ਠੂਹਾਂ ਸੀ, ਉਦੋਂ ਤੂੰ ਨਹੀਂ ਜਪ ਸਕਿਆ ਪਰਮਾਤਮਾ ਨੂੰ। ਅਤੇ ਕਹਿੰਦੇ ਰੇ ਮੂੜੇ, ਕਹਿੰਦੇ ਮੂਰਖਾ ਤੂੰ ਆਪ ਸਿਮਰਤ ਕਿਉਂ ਨਾਹੀਂ। ਕਹਿੰਦੇ ਹੁਣ ਪਤਾ ਭਲਾ ਦੀ ਕਾਹ ਤੋਂ ਨਹੀਂ ਸਿਮਰਨ ਕਰਦਾ ਭਾਈ, ਕੋਈ ਬਹਾਨਾ ਹੈ? ਹੁਣ ਤਾਂ ਤੂੰ ਸਿਮਰਨ ਕਰ ਸਕਦਾ, ਤੈਨੂੰ ਮਨੁੱਖਾ ਜਨਮ ਮਿਲ ਗਿਆ, ਤੂੰ ਬੋਲ ਸਕਦਾ ਹੈ, ਤੂੰ ਸਤਿਗੁਰੂ ਦੇ ਦਰ 'ਤੇ ਸੇਵਾ ਕਰ ਸਕਦਾ ਹੈ। ਅਤੇ ਜਦੋਂ ਕਹਿੰਦੇ ਫਿਰ ਤੂੰ ਦੁਬਾਰਾ ਇਹ ਨਰਕ ਕੂਪ ਦੇ ਵਿੱਚ ਕੋਤੇ ਖਾਣ ਲੱਗਾ ਫਿਰ ਸਿਮਰੇਗਾ, ਆਪ ਨਾ ਸਿਮਰ। ਕਹਿੰਦੇ ਭਾਈ ਆਪ ਨਾ ਜਪਸ ਜਪਸ ਕਬ ਭਾਈ ਆਵਾ ਅੰਤ ਨਾ ਭਜਿਆ ਜਾਈ। ਕਹਿੰਦੇ ਜੇ ਹੁਣ ਨਾ ਭਜਿਆ, ਆਪ ਨਾ ਭਜਸ ਭਜਸ ਕਬ ਭਾਈ, ਕਹਿੰਦੇ ਹੁਣ ਨਾ ਭਜਿਆ ਤੇ ਕਦੋਂ ਭਜੇਗਾ ਪਰਮਾਤਮਾ ਦੇ ਨਾਮ ਨੂੰ। ਇਸ ਵਾਸਤੇ ਕਹਿੰਦੇ ਤੂੰ ਆਪਣੀ ਪਛਾਣ ਕਰ ਕਿ ਮੈਂ ਤੇ ਦੁਨੀਆਂ ਦੇ ਉੱਪਰ ਹੀ ਦੋਸ਼ ਲਾਪਦਾ ਰਿਹਾ ਤੇ ਮੇਰਾ ਤਾਂ ਸਮਾਂ ਹੀ ਬੀਤਦਾ ਜਾ ਰਿਹਾ ਹੈ। ਕੁਝ ਸਮੇਂ ਲਈ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਵਿੱਚ ਇੱਕ ਚਾਂਸ ਦਿੱਤਾ ਹੈ, ਮੌਕਾ ਦਿੱਤਾ ਹੈ, ਇਸ ਕਰਕੇ ਸਾਨੂੰ ਤਾਂ ਇਹ ਆਪਣੀ ਪਛਾਣ ਹੀ ਭੁੱਲੀ ਪਈ ਹੈ ਕਿ ਅਸੀਂ ਕਰਨਾ ਕੀ ਸੀ, ਕਰਨ ਕੀ ਆਏ ਸੀ, ਕਰ ਕੀ ਰਹੇ ਹਾਂ।
ਅਵਰਾ ਆਖ ਦੁਖਾਏ,
ਤੇ ਹੋਰਨਾਂ ਨੂੰ ਤਰਕਾ ਮਾਰ ਮਾਰ ਕੇ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਨੇ ਆਪ ਗਏ ਔਰ ਨੂੰ ਖੋਵੈ, ਆਗ ਲਗਾਏ ਮੰਦਰ ਮੈਂ ਸੋਵੈ। ਕਿਉਂਕਿ ਆਪ ਤੇ ਗੁਰਮਤ ਵਾਲੇ ਪਾਸੋਂ ਗਏ ਗੁਜ਼ਰੇ ਨੇ ਤੇ ਹੋਰਨਾਂ 'ਤੇ ਵੀ ਤਰਕਾਂ ਕਰਦੇ ਨੇ ਕਿ ਛੱਡੋ ਵਾਹਿਗੁਰੂ ਵਾਹਿਗੁਰੂ ਜਪੀ ਚੱਲੋ, ਕੀ ਫਾਇਦਾ ਭਾਈ ਤੇ ਤੋਤਾ ਰੱਟਣਾ ਹੈ, ਕੀ ਫਾਇਦਾ ਇਹਦਾ, ਉਹੋ ਵਾਹਿਗੁਰੂ ਨਿੱਤ ਜਪੀਏ। ਅਤੇ ਭਾਈ ਇਹ ਕੋਈ ਬੰਦਾ ਕਹਿੰਦਾ? ਮਹਾਰਾਜ ਕਹਿੰਦੇ ਉੱਚ ਰਹੋ ਰਾਮ ਨਾਮ ਲੱਖ ਵਾਰੀ, ਅਤੇ ਜੇ ਭਾਈ ਗੁਰਬਾਣੀ 'ਤੇ ਚੱਲਣ ਲੱਖ ਵਾਰੀ ਜਪ ਲਿਆ ਕਰੋ ਰੋਜ਼, ਵੱਧ ਨਾ ਜਪਿਓ, ਲੱਖ ਵਾਰੀ 'ਤੇ ਜਪੋ, ਇਹ ਗੁਰਬਾਣੀ ਹੈ। ਮਹਾਰਾਜ ਹਜ਼ੂਰ ਫਰਮਾਉਂਦੇ ਕਿ ਹੋਰਨਾਂ ਨੂੰ ਤਰਕਾਂ ਮਾਰ ਕੇ ਤੂੰ ਵੱਡਾ ਗਿਆਨੀ ਆ ਗਿਆ, ਤੂੰ ਵੱਡਾ ਭਗਤ ਆ ਗਿਆ, ਹਿੱਤ ਆਦਿਕ ਦੀਆਂ ਤਰਕਾਂ ਮਾਰਨੀਆਂ ਧਰਮ ਤੇ ਧਰਮ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਰੁਕਾਵਟਾਂ ਖੜੀਆਂ ਕਰਨੀਆਂ ਤਰਕਾਂ ਮਾਰ ਕੇ ਇਹੋ ਜਿਹੀਆਂ ਤਰਕਾਂ ਦੁਆਰਾ ਕਹਿੰਦੇ ਤੂੰ ਹੋਰਨਾਂ ਨੂੰ ਤਾਂ ਦਿਖਾਉਣਾ ਹੈ ਪਰ ਆਪਣੇ ਆਪ ਦੀ ਪਛਾਣ ਭੁੱਲਿਆ ਹੋਇਆ ਹੈ ਹੋਰਨਾਂ ਨੂੰ ਵੀ ਦੁਖੀ ਕਰ ਰਿਹਾ ਹੈ
ਮੁੰਡਾ ਦੀ ਖਸਲਤ ਨਾ ਗਈਆ ਅੰਧੇ
ਹਜ਼ੂਰ ਫਰਮਾਉਂਦੇ ਨੇ ਕਹਿੰਦੇ ਜਦੋਂ ਤੂੰ ਕਈ ਜਨਮ ਪਏ ਕੀਟ ਪਤੰਗਾ ਪਿਛਲੇ ਜਨਮਾਂ 'ਚ ਸੀ ਨਾ ਜਦੋਂ ਤੂੰ ਪਸ਼ੂ ਬਣਿਆ ਸੀ ਉਦੋਂ ਤੈਨੂੰ ਸਿੰਘ ਮਾਰਨ ਦੀ ਆਦਤ ਸੀ ਖਸਲਤ ਨਾਮ ਕੀ ਆ ਕਹਿੰਦੇ ਆਦਤ ਕਹਿੰਦੇ ਇਹ ਤੇਰੀ ਆਦਤ ਹਲੇ ਵੀ ਨਹੀਂ ਗਈ ਅਥਵਾ ਜੋ ਅਸੀਂ ਬਾਹਰ ਦੁਨੀਆ ਦੇ ਵਿੱਚ ਨਿੰਦਿਆ ਚੁਗਲੀ ਦਾ ਸੁਭਾਅ ਬਣਾ ਕੇ ਬੈਠੇ ਹਾਂ ਨਾ ਜਦੋਂ ਸੰਗਤ ਵਿੱਚ ਆਉਂਦੇ ਹਾਂ ਕਹਿੰਦੇ ਹੇ ਮਨਾ ਮੂਰਖਾ ਤੇਰੀ ਆਦਤ ਤੇਰੀ ਇਹ ਖਸਲਤ ਇਹ ਤਿੰਨ ਤੇਰਾ ਪਿਆ ਹੋਇਆ ਸੁਭਾਅ ਸੰਗਤ ਵਿੱਚ ਆ ਕੇ ਵੀ ਨਹੀਂ ਬਦਲਦਾ ਮੁੰਡਾ ਦੀ ਖਸਲਤ ਨਾ ਗਈ ਆ ਅੰਧੇ ਕਹਿੰਦੇ ਹੇ ਅੰਧੇ ਅਗਿਆਨੀ ਮਨੁੱਖ ਤੇਰੀ ਇਹ ਆਦਤ ਮਨੁੱਖਾ ਧਾਰ ਕੇ ਸੰਗਤ ਵਿੱਚ ਪਹੁੰਚ ਕੇ ਗੁਰੂ ਦੇ ਦੁਆਰੇ 'ਤੇ ਵੀ ਆ ਕੇ ਅਤੇ ਫਿਰ ਵੀ ਤੇਰੀ ਆਦਤ ਬਦਲੀ ਨਹੀਂ ਤੂੰ ਸੁਭਾਅ ਨਹੀਂ ਬਦਲਿਆ
ਵਿਛੜ ਚੋਟਾ ਖਾਏ
ਕੀ ਹੋਵੇਗਾ ਭਾਈ ਜਦੋਂ ਤੂੰ ਇਹ ਪਰਮਾਤਮਾ ਦਾ ਨਾਮ ਨਾ ਜਪਿਆ ਅਤੇ ਤੈਨੂੰ ਇਹ ਜਨਮ ਦਾ ਜਿਹੜਾ ਮਿਲਿਆ ਹੋਇਆ ਚਾਂਸ ਹੈ ਇਹਦੇ ਤੋਂ ਵਿਛੋੜਾ ਪੈ ਗਿਆ ਅਤੇ ਫਿਰ ਚੋਟਾਂ ਭਾਈ ਜਨਮਾਂ ਜਨਮਾਤਰਾਂ ਦੀਆਂ ਫਿਰ ਚੋਟਾਂ ਖਾਏਗਾ ਫਿਰ ਤੂੰ ਉਸੇ 84 ਦੇ ਚੱਕਰ ਵਿੱਚ ਪੈ ਜਾਏਗਾ
ਸਤਿਗੁਰ ਕੈ ਭੈ ਭਨ ਨਾ ਘੜਿਓ
ਹਜ਼ੂਰ ਫਰਮਾਉਂਦੇ ਕਿ ਸਤਿਗੁਰੂ ਦੀ ਭੈ ਭਾਵਣੀ ਧਾਰਨੀ ਸੀ ਮਨ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰਨ ਜਦੋਂ ਸਾਡੇ ਮਨ ਵਿੱਚ ਭੈ ਬਣ ਜਾਵੇ ਪ੍ਰੇਮ ਬਣ ਜਾਵੇ ਭਾਵਨਾ ਬਣ ਜਾਵੇ ਭੈ ਭੰਨ ਨਾ ਘੜਿਓ ਅਤੇ ਭੰਨਣਾ ਕੀ ਸੀ ਭਾਈ ਜਿਹੜੇ ਮਨਹੱਠ ਦੀ ਕਠੋਰਤਾ ਹੈ ਮਨਮੁਖਤਾਈ ਹੈ ਜਿਹੜੀਆਂ ਇਹਦੇ ਵਿੱਚ ਭੈੜੀਆਂ ਆਦਤਾਂ ਨੇ ਨਿੰਦਾ ਚੁਗਲੀ ਦੀ ਆਦਤ ਹੈ ਉਹ ਤਾਂ ਤੂੰ ਭੰਨਣੀ ਸੀ ਅਤੇ ਘੜਨਾ ਕੀ ਸੀ ਭਾਈ ਘੜਨਾ ਸੀ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਵਰਗੇ ਗੁਣ ਗ੍ਰਹਿਣ ਕਰਨੇ ਸਨ ਇਸ ਮਨ ਦੇ ਵਿੱਚ ਪਰ ਤੂੰ ਭਾਈ ਜਿੰਨੀ ਦੇਰ ਤੱਕ ਸਤਿਗੁਰ ਦੇ ਉੱਪਰ ਭੈ ਭਾਵਣੀ ਧਾਰਨੀ ਨਹੀਂ ਕੀਤੀ ਓਨੀ ਦੇਰ ਤੱਕ ਕਿਵੇਂ ਇਹ ਤੂੰ ਆਪਣੇ ਮਨ ਵਿੱਚੋਂ ਔਗੁਣਾਂ ਨੂੰ ਭੰਨ ਸਕਦਾ ਸੀ ਤੇ ਗੁਣਾਂ ਨੂੰ ਘੜ ਸਕਦਾ ਸੀ
ਰਹਿ ਅੰਕ ਸਮਾਏ
ਤੇ ਹਜ਼ੂਰ ਫਰਮਾਉਂਦੇ ਭਾਈ ਜਿਨ੍ਹਾਂ ਨੇ ਭੈ ਭਾਵਣੀ ਦੁਆਰਾ ਸ਼ੁਭ ਗੁਣ ਪ੍ਰਾਪਤ ਕਰ ਲਏ ਉਹ ਰਹਿ ਅੰਕ ਸਮਾਏ ਉਹ ਭਾਈ ਪਰਮਾਤਮਾ ਦੇ ਨਾਲ ਅੰਕ ਨਾਮ ਸਰੂਪ ਦਾ ਵੀ ਹੈ ਉਹ ਸਤਿਗੁਰ ਦੇ ਸਰੂਪ ਵਿੱਚ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਉਹਨਾਂ ਦੀ ਭਾਉ ਭਾਵਣੀ ਇਹੋ ਜਿਹੀ ਬਣ ਜਾਂਦੀ ਆ ਇੱਕ ਸੰਤ ਹੋਏ ਨੇ ਸੰਪੂਰਨ ਸਿੰਘ ਬੇਦੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਸੀ ਸਤਿਸੰਗ ਜੀ ਉਹਨਾਂ ਕੋਲ ਗੁਰੂ ਕੇ ਸਿੱਖ ਉਹ ਬਹੁਤ ਭਾਰੀ ਵੱਡਾ ਹਕੀਮ ਵੀ ਸੀ ਅਤੇ ਗੁਰੂ ਕਾ ਪਿਆਰਾ ਨਾਮ ਰਸੀਆ ਨਾਮ ਜਪਣ ਵਾਲਾ ਗੁਰੂ ਕਾ ਸਿੰਘ ਵੀ ਸੀ ਬਹੁਤ ਸਾਰੇ ਦੂਰ ਦਰੇਡਿਆਂ ਤੋਂ ਉਹਨਾਂ ਕੋਲ ਵਿੱਦਿਆ ਪ੍ਰਾਪਤ ਕਰਨ ਲੈਣ ਵਾਸਤੇ ਆਉਂਦੇ ਇੱਥੋਂ ਦੇ ਅੰਮ੍ਰਿਤਸਰ ਸਾਹਿਬ ਦੇ ਭਾਈ ਮੰਨਾ ਸਿੰਘ ਉਹ ਵੀ ਉਹਨਾਂ ਦੇ ਸੰਗੀ ਰਹੇ ਅਤੇ ਘੋਲੀਏ ਦੇ ਮਹਾਂਪੁਰਖ ਹੋਏ ਸੰਤ ਗੁਲਾਬ ਸਿੰਘ ਜੀ ਉਹ ਵੀ ਉਹਨਾਂ ਕੋਲ ਵਿੱਦਿਆ ਪ੍ਰਾਪਤ ਕਰਦੇ ਰਹੇ ਜਿਹੜੀ ਹਿਕਮਤ ਦੀ ਵਿੱਦਿਆ ਉਹਨਾਂ ਕੋਲੋਂ ਪੜ੍ਹੇ ਸੀ ਉਹ ਸੁਰੋ ਵਿਚਾਰ ਉਹਨਾਂ ਕੋਲ ਸੰਗਤ ਆਈ ਕਹਿੰਦੇ ਬਾਬਾ ਜੀ ਤੁਸੀਂ ਪੰਜਾਂ ਪਿਆਰਿਆਂ ਵਿੱਚ ਲੱਗ ਕੇ ਤਖ਼ਤ ਸਾਹਿਬ ਅਤੇ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲੱਗੋ ਅੱਜ ਸੰਥਿਆ ਵੀ ਪੜ੍ਹਾਉਂਦੇ ਸੀ ਵਿਦਿਆਰਥੀ ਬੈਠੇ ਸੰਗਤ ਵੀ ਕੁਝ ਬੈਠੀ ਉਹਨਾਂ ਨੇ ਹੱਥ ਜੋੜੇ ਕਹਿੰਦੇ ਭਾਈ ਜੇ ਕਲਗੀਧਰ ਪਾਤਸ਼ਾਹ ਇਹ ਸੇਵਾ ਦੇ ਦੇਣ ਤਾਂ ਹੋਰ ਕੀ ਚਾਹੀਦਾ ਮੈਂ ਜ਼ਰੂਰ ਲੱਗਾਂਗਾ ਕਹਿੰਦੇ ਠੀਕ ਹੈ ਫਿਰ ਅੱਜ ਤਿਆਰੀ ਕਰਕੇ ਆ ਜਾਓ ਸੁਨੇਹਾ ਦੇਣ ਵਾਲਾ ਚਲੇ ਗਿਆ ਜਿਹੜੀ ਸੰਗਤ ਕੋਲ ਬੈਠੀ ਸੀ ਉਹਨੇ ਤਾਂ ਸੁਭਾਅ ਤੋਂ ਵੀ ਜਾਣੂ ਸੀ ਵੀ ਬੜੇ ਬਿਜੀ ਸੁਭਾਅ ਦੇ ਨੇ ਇਹਨਾਂ ਨੇ ਪਰਮਾਤਮਾ ਦਾ ਨਾਮ ਜਪਣਾ ਵਾਧੂ ਗੱਲ ਨਹੀਂ ਸੀ ਕਰਨ ਦਿੰਦੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਝੱਟ ਹੀ ਮੰਨ ਗਏ ਸੇਵਾ ਲਈ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਕਹਿੰਦੇ ਭਾਈ ਇਹ ਸੇਵਾ ਕਿਤੇ ਮਿਲ ਸਕਦੀ ਆ ਇਹ ਨਹੀਂ ਸੇਵਾ ਮਿਲ ਸਕਦੀ ਦੇਖੋ ਦੋ ਗੱਲਾਂ ਸਾਨੂੰ ਇਹਦੇ ਤੋਂ ਸਿੱਖਿਆ ਮਿਲਦੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਇਹ ਸੇਵਾ ਮਿਲਦੀ ਹੈ ਉਹਨਾਂ ਵਾਸਤੇ ਵੀ ਸਿੱਖਿਆ ਹੈ ਕਿ ਉਹ ਤਿਆਰ ਵਰਤਿਆਰ ਰਹਿਣ, ਪੱਕੇ ਨਿਤਨੇਮੀ ਬਣਨ, ਬਲਕਿ ਨਿਤਨੇਮ ਤੋਂ ਇਲਾਵਾ ਵੀ ਵਿਸ਼ੇਸ਼ ਤੌਰ 'ਤੇ ਗੁਰੂ ਕੇ ਸ਼ੁਕਰਾਨੇ ਵਜੋਂ ਵੱਧ ਤੋਂ ਵੱਧ ਬਾਣੀ ਪੜ੍ਹਨ। ਸੋ ਕਹਿੰਦੇ ਭਾਈ, ਮਨੁੱਖ ਜਿੰਨੀ ਮਰਜ਼ੀ ਭਗਤੀ ਕਰ ਲਵੇ, ਜਿੰਨਾ ਮਰਜ਼ੀ ਅਭਿਆਸ ਕਰ ਲਵੇ, ਪਰ ਫਿਰ ਵੀ ਇਹ ਜ਼ਰੂਰੀ ਨਹੀਂ ਕਿ ਕਲਗੀਧਰ ਪਾਤਸ਼ਾਹ ਇਸ ਸਰੀਰ ਵਿੱਚ ਸਾਡੇ ਵਿੱਚ ਪ੍ਰਵੇਸ਼ ਕਰ ਜਾਣ। ਹੋ ਸਕਦਾ, ਕਹਿੰਦੇ ਨਹੀਂ ਨਾ ਹੋ ਸਕਦਾ। ਕਹਿੰਦੇ ਜਦੋਂ ਅਸੀਂ ਭੈ ਭਾਵਣੀ ਧਾਰ ਕੇ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਲੱਗਾਂਗੇ, ਤਾਂ ਫਿਰ ਇਹ ਕਲਗੀਧਰ ਪਾਤਸ਼ਾਹ ਦਾ ਆਪਣਾ ਬਚਨ ਹੈ ਕਿ ਪੰਜਾਂ ਸਿੰਘਾਂ 'ਚ ਮੇਰਾ ਵਾਸਾ ਹੋਵੇਗਾ, ਜਿਨ੍ਹਾਂ ਪੰਜਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ ਉਹਨਾਂ ਵਿੱਚ ਮੈਂ ਆਪ ਹੋਵਾਂਗਾ। ਕਹਿੰਦੇ ਭਾਈ, ਇੱਦੂ ਵੱਡੇ ਭਾਗ ਜਦੋਂ ਅੰਮ੍ਰਿਤ ਦੀ ਸੇਵਾ ਵਿੱਚ ਲੱਗਾਂਗੇ ਅਤੇ ਪੰਜਾਂ ਪਿਆਰਿਆਂ ਵਿੱਚ ਤਿਆਰ ਵਰਤਿਆਰ ਹੋ ਕੇ ਸਾਡੀ ਅਰਦਾਸ ਹੋ ਜਾਵੇਗੀ, ਅਤੇ ਉਦੋਂ ਕਲਗੀਧਰ ਪਾਤਸ਼ਾਹ ਸਾਡੇ ਵਿੱਚ ਹੋਣਗੇ। ਇਸ ਵਾਸਤੇ ਕਹਿੰਦੀ ਏਡੀ ਵੱਡੀ ਪ੍ਰਾਪਤੀ ਹੋ ਜਾਣੀ। ਇਸ ਲਈ ਭਾਈ ਸਾਡੇ ਮਨ ਵਿੱਚ ਹੈ ਕਿ ਅਸੀਂ ਉਸ ਪਰਮਾਤਮਾ ਦੇ ਰਹਿ ਅੰਕ ਸਮਾਏ। ਕਹਿੰਦੇ ਹੋ ਸਕਦਾ ਓਨਾ ਚਿਰ ਤਾਂ ਜੇ ਸਾਡੀ ਸ਼ੁੱਧ ਭਾਵਨੀ ਗੁਰੂ ਚਰਨਾਂ ਨਾਲ ਜੁੜ ਗਈ, ਕਹਿੰਦੇ ਭਾਈ ਓਨੀ ਦੇਰ ਤਾਂ ਫਿਰ ਕਲਗੀਧਰ ਪਾਤਸ਼ਾਹ ਦੇ ਨਾਲ ਅੰਕ ਸਮਾਵਾਂਗੇ ਨਾ, ਉਹ ਸਾਡੇ ਵਿੱਚ ਆਪ ਪ੍ਰਵੇਸ਼ ਕਰਨਗੇ, ਉਹਨਾਂ ਦੀ ਕਲਾ ਵਰਤੇਗੀ। ਇਹ ਭਾਈ ਮਨ ਦੀ ਭਾਵਨਾ ਗੁਰੂ ਕੇ ਸਿੱਖਾਂ ਦੀ ਹੋਇਆ ਕਰਦੀ ਹੈ। ਜਿਹੜੇ ਭਾਈ ਸਤਿਗੁਰੂ ਪਾਤਸ਼ਾਹੀ ਦੇ ਪਰਮਾਤਮਾ ਦੇ ਨਾਮ ਜੁੜ ਜਾਂਦੇ ਨੇ, ਉਹ ਫਿਰ ਰਹਿ ਅੰਕ ਸਮਾਏ ਹਮੇਸ਼ਾ ਵਾਸਤੇ ਹੀ ਧਿਆਨ ਕਰਕੇ ਵੀ ਪਰਮਾਤਮਾ ਵਿੱਚ ਜੁੜਦੇ ਨੇ, ਅਤੇ ਉਹਨਾਂ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਦੀ ਆਪ ਕਿਰਪਾ ਸ਼ਕਤੀ ਦੀ ਹੋ ਜਾਂਦੀ ਹੈ।
ਅਣ ਦਿਨ ਸਹਸਾ ਕਦੇ ਨਾ ਚੂਕਾ।
ਰਾਮ ਸਾਡੀ ਕੀ ਹਾਲਤ ਹੈ ਭਾਈ? ਦਿਨ ਰਾਤ ਸੰਸਾ ਫਿਕਰ ਬਣਿਆ ਹੀ ਰਹਿੰਦਾ ਕੋਈ ਨਾ ਕੋਈ। ਇਹ ਇੱਕ ਸੰਸਾ ਨਹੀਂ ਕਿ ਦੁਨਿਆਵੀ ਸੰਸੇ ਨੇ, ਇਹ ਸੰਸੇ ਫਿਰ ਅੱਗੇ ਪ੍ਰਲੋਕ ਦੇ ਸ਼ੁਰੂ ਹੋ ਜਾਂਦੇ ਸਮੇਂ ਦੇ ਨਾਲ ਕਿ ਸਮਾਂ ਬੀਤ ਗਿਆ, ਉਮਰ ਬੀਤ ਗਈ, ਹੁਣ ਗਾਂਹ ਕੀ ਹੋਵੇਗਾ, ਇਹ ਵੀ ਸੰਸਾ। ਇਹ ਦਿਨ ਰਾਤ ਸੰਸੇ ਬਣੇ ਰਹਿੰਦੇ ਹਨ।
ਬਿਨ ਸ਼ਬਦਾ ਦੁੱਖ ਪਾਏ।
ਜਿੰਨੀ ਦੇਰ ਤੱਕ ਸ਼ਬਦ ਦੀ ਵਿਚਾਰ ਨਹੀਂ ਕੀਤੀ, ਸ਼ਬਦ ਦਾ ਅਭਿਆਸ ਨਹੀਂ ਕੀਤਾ, ਉਨੀ ਦੇਰ ਤੱਕ ਭਾਈ ਜਿੰਨਾ ਮਰਜ਼ੀ ਕੋਈ ਹੋਰ ਯਤਨ ਕਰ ਲਵੇ ਉਹਦੇ ਨਾਲ ਸੁੱਖ ਨਹੀਂ ਪ੍ਰਾਪਤ ਹੋਣਾ। ਸੁੱਖ ਕਿਸ ਚੀਜ਼ ਨਾਲ ਪ੍ਰਾਪਤ ਹੋਣਾ ਹੈ? ਉਹ ਸ਼ਬਦ ਦੀ ਕਮਾਈ ਦੇ ਨਾਲ ਹੀ ਹੋ ਸਕਦਾ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਬਿਨ ਸ਼ਬਦ ਹੈ ਦੁੱਖ ਪਾਏ। ਇਹ ਤਾਂ ਭਾਈ ਲੋਕ ਅਤੇ ਪ੍ਰਲੋਕ ਦਾ ਹਮੇਸ਼ਾ ਵਾਸਤੇ ਦੁੱਖ ਹੀ ਬਣਿਆ ਰਹੇਗਾ ਜੇ ਅਸੀਂ ਪਰਮਾਤਮਾ ਦੇ ਨਾਮ ਦਾ ਸ਼ਬਦ ਦਾ ਅਭਿਆਸ ਨਾ ਕੀਤਾ।
ਕਾਮ ਕ੍ਰੋਧ ਲੋਭ ਅੰਤਰ ਸਬਲਾ।
ਕਹਿੰਦੇ ਭਾਈ ਕਿਵੇਂ ਸੁੱਖ ਪ੍ਰਾਪਤ ਹੋਵੇਗਾ? ਅੰਦਰ ਸਾਡੇ ਕਾਮ ਕ੍ਰੋਧ ਲੋਭ ਕਹਿੰਦੇ ਬੜਾ ਸਬਲਾ ਬੜਾ ਪ੍ਰਬਲ ਹੈ। ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਫਿਰ ਸੁੱਖ ਕਿਵੇਂ ਮਿਲੇਗਾ ਜਦੋਂ ਇਹਨਾਂ ਨੇ ਸਾਨੂੰ ਗਰਸਿਆ ਹੋਇਆ, ਇਹਨਾਂ ਨੇ ਸਾਡੇ 'ਤੇ ਕਬਜ਼ਾ ਕੀਤਾ ਹੋਇਆ ਹੈ, ਸਾਨੂੰ ਕੈਦ ਕੀਤਾ ਹੋਇਆ ਹੈ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਖ 'ਤੇ ਨਹੀਂ ਛੁੱਟੀ, ਨਿਫਲ ਭਾਈ ਸਭ ਸੇਵਾ। ਕਹਿੰਦੇ ਸਾਰੀ ਸੇਵਾ ਹੀ ਕੀਤੀ ਹੋਈ ਨਿਸਫਲ ਜਾਏਗੀ ਜੇ ਤੂੰ ਇਹਨਾਂ ਦੇ ਵਿੱਚ ਹੀ ਗਰਸਿਆ ਹੋਇਆ ਹੈ। ਇਸ ਲਈ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਇਸ ਚੀਜ਼ ਦਾ ਧਿਆਨ ਰੱਖੋ, ਕਾਮ ਕ੍ਰੋਧ ਲੋਭ ਅੰਤਰ ਸਬਲਾ। ਕਹਿੰਦੇ ਸਾਡੀ ਅੰਤਰਾਤਮਾ ਦੇ ਵਿੱਚ ਬੜੀ ਪ੍ਰਬਲਤਾ ਹੈ ਇਹਨਾਂ ਵਿਸ਼ਿਆਂ ਦੀ।
ਨਿਤ ਧੰਦਾ ਕਰਤ ਵਿਹਾਈ।
ਇਹਨਾਂ ਨੂੰ ਸਾਧਨਾ ਵਾਸਤੇ ਜੋ ਸਤਿਗੁਰੂ ਨੇ ਸਾਨੂੰ ਢੰਗ ਦੱਸਿਆ, ਉਪਦੇਸ਼ ਦੱਸਿਆ, ਗੁਰੂ ਕੀ ਬਾਣੀ ਦਾ ਅਭਿਆਸ ਦੱਸਿਆ, ਸੰਗਤ ਵਿੱਚ ਆ ਕੇ ਇਹਨਾਂ ਪੰਜਾਂ 'ਤੇ ਫਤਿਹ ਪਾਉਣ ਦਾ ਤਰੀਕਾ ਦੱਸਿਆ, ਉਸ ਪਾਸੇ ਰੁਚੀ ਨਹੀਂ ਬਣਾਈ। ਨਿਤ ਧੰਦਾ ਕਰਤ ਵਿਹਾਏ, ਧੰਦਿਆਂ ਦੇ ਵਿੱਚ ਧੰਦਲੇ ਧੰਦੜੇ ਕਲਾਹ, ਚੇਤਨਾ ਆਵੈ ਹੇਕੜੋ। ਕਹਿੰਦੇ ਕੋਈ ਇੱਕ ਪਰਮਾਤਮਾ ਚੇਤੇ ਹੀ ਨਹੀਂ ਆਉਂਦਾ, ਅਤੇ ਉਹਨਾਂ ਧੰਦਿਆਂ ਦੇ ਵਿੱਚ ਹੀ ਖਤ ਹੋਏ ਪਏ ਹਾਂ।
ਚਰਨ ਕਰ ਦੇਖਤ ਸੁਣ ਥੱਕੇ।
ਹਜ਼ੂਰ ਫਰਮਾਉਂਦੇ ਨੇ ਭਾਈ ਚਰਨ ਤੁਰਦਿਆਂ 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 ਚਰਨ ਥੱਕ ਗਏ, ਕੰਮ ਕਰਦਿਆਂ ਕਰਦਿਆਂ ਕੰਨ ਹੱਥ ਥੱਕ ਗਏ, ਸੋ ਦੇਖਦਿਆਂ ਦੇਖਦਿਆਂ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਅੱਖਾਂ ਦੇਖਦੀਆਂ ਦੇਖਦੀਆਂ ਇਹ ਵੀ ਆਪਾਂ ਕਹਿਣ ਲੱਗ ਪੈਂਦੇ ਭਾਈ ਹੁਣ ਦਿਸਦਾ ਨਹੀਂ, ਦਿਸਣਾ ਬੰਦ ਹੋ ਗਿਆ। ਸੋ ਹਜ਼ੂਰ ਫਰਮਾਉਂਦੇ ਨੇ ਇਹ ਭਾਈ ਜਿਹੜੇ ਕਰਮ ਇੰਦਰੇ ਆ ਨਾ, ਇਹ ਸਰੀਰ ਦੇ ਵਹਿੰਦਿਆਂ ਵਹਿੰਦਿਆਂ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਜਾਂਦਿਆਂ ਸਭ ਅੰਗ ਇਹ ਸਾਰੇ ਭਾਈ ਥੱਕ ਜਾਂਦੇ ਨੇ। ਚਰਨ ਕਰ ਦੇਖਤ ਸੁਣ ਥੱਕੇ, ਕਹਿੰਦੇ ਭਾਈ ਕੰਨ ਆਦਿਕ, ਅੱਖਾਂ ਆਦਿਕ, ਹੱਥ ਪੈਰ ਆਦਿਕ ਇਹ ਵੀ ਅੰਤ ਨੂੰ ਜਵਾਬ ਦੇ ਜਾਂਦੇ ਹਨ।
ਦੇਹ ਮੁੱਕੇ ਨੇੜਾ ਆਏ,
ਭਾਈ ਜਿਹੜੇ ਦਿਨ ਗਿਣ ਕੇ ਸੰਸਾਰ ਵਿੱਚ ਆਏ ਸੀ ਨਾ, ਇਹ ਮੁੱਕ ਗਏ, ਇਹ ਪੂਰੇ ਹੋ ਚੱਲੇ ਆ, ਨੇੜੇ ਆਏ। ਕਹਿੰਦੇ ਮੌਤ ਨੇੜੇ ਆ ਰਹੀ ਹੈ, ਜਮਨ ਦਾ ਦ੍ਰਿਸ਼ ਨੇੜੇ ਦਿਸ ਰਿਹਾ ਹੈ।
ਸੱਚਾ ਨਾਮ ਨਾ ਲੱਗੂ ਮੀਠਾ,
ਫਿਰ ਵੀ ਇਹ ਸਭ ਕੁਝ ਸਾਡੇ ਸਾਹਮਣੇ ਵਾਪਰ ਰਿਹਾ ਹੈ, ਇਸ ਦੇ ਬਾਵਜੂਦ ਸੱਚਾ ਨਾਮ ਨਾ ਲੱਗੋ ਮਿੱਠਾ, ਫਿਰ ਵੀ ਭਾਈ ਸੱਚਾ ਪਰਮਾਤਮਾ ਦਾ ਨਾਮ ਹੈ ਵਾਹਿਗੁਰੂ, ਉਹ ਨਹੀਂ ਮਿੱਠਾ ਲੱਗਦਾ। ਅਸੀਂ ਦੁਨੀਆਂ ਦੀ ਦੌਲਤ ਨੂੰ ਔਰ ਦੁਨੀਆਂ ਦੀਆਂ ਰਿਸ਼ਤੇਦਾਰੀਆਂ ਨੂੰ ਮਿੱਠਾ ਕਰਕੇ ਮੰਨ ਲਿਆ, ਪਰ ਪਰਮਾਤਮਾ ਦਾ ਨਾਮ ਜੋ ਮਿੱਠਾ ਸੀ ਉਹਦੀ ਉਹਨੂੰ ਸਮਝਣ ਦਾ ਯਤਨ ਨਹੀਂ ਕੀਤਾ।
ਜਿਤ ਨਾਮ ਨਵ ਨਿਧ ਪਾਏ,
ਇਹਦੇ ਤੋਂ ਭੁਲੇਖੇ ਵਿੱਚ ਹੀ ਰਿਹਾ। ਜਿਨ੍ਹਾਂ ਪਦਾਰਥਾਂ ਦੀ ਖਾਤਰ ਤੋਂ ਦੁਨੀਆਂ ਭਾਉਂਦਾ ਹੈ ਨਾ, ਉਹਨਾਂ 'ਚ ਤਾਂ ਸੁੱਖ ਹੈ ਨਹੀਂ, ਸੁੱਖ ਨਾ ਹੀ ਬਹੁਤ ਹੈ ਧਨ ਖਾਟੇ, ਸੁੱਖ ਨਾ ਹੀ ਪਿਰਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਸੁੱਖ ਹਰ ਕਹਿ ਨਾਏ, ਕਿਤੇ ਸੁੱਖ ਤਾਂ ਇੱਥੇ ਸੀ ਭਾਈ। ਇਸ ਵਾਸਤੇ ਕਹਿੰਦੇ ਜਿਹਦੇ ਨਾਲ ਤੈਨੂੰ ਨੌ ਨਦੀਆਂ ਹੀ ਪ੍ਰਾਪਤ ਹੋ ਜਾਣੀਆਂ ਸਨ, ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਹੀ ਨਹੀਂ।
ਜੀਵਤ ਮਰਾ ਮਰਾ ਫੁਨ ਜੀਵਾ,
ਕਹਿੰਦੇ ਭਾਈ ਤਰੀਕਾ ਤੁਹਾਨੂੰ ਦੱਸਦੇ ਹਾਂ, ਤੂੰ ਜੀਵਤ ਭਾਵ ਤੋਂ ਮਰਨਾ ਹੈ, ਭਾਵ ਜੀਵਤ ਮਰਾ, ਤੂੰ ਉਲਟ ਕਰੀ ਬੈਠਾ ਕੰਮ, ਤੂੰ ਸੰਗਤ ਵਾਲੇ ਪਾਸਿਓਂ ਮਰਿਆ ਹੋਇਆ, ਨਾਮ ਜਪਣ ਵਾਲੇ ਪਾਸਿਓਂ ਮਰਿਆ ਹੋਇਆ, ਸਿਮਰਨ ਵਾਲੇ ਪਾਸਿਓਂ ਪਰਉਪਕਾਰ ਵਾਲੇ ਪਾਸਿਓਂ ਮਰਿਆ ਹੋਇਆ, ਅਤੇ ਕਹਿੰਦੇ ਜਿਉਣਾ ਸੀ ਭਾਈ ਇਸ ਪਾਸੇ, ਤੂੰ ਇਸ ਪਾਸੇ ਤੇਰੀ ਜ਼ਿੰਦਗੀ ਜਿਉਣ ਵਾਲੀ ਬਤੀਤ ਕਰਨੀ ਸੀ, ਤਾਂ ਤੂੰ ਜਿਉਂਦਿਆਂ ਦੀ ਪੰਗਤ ਵਿੱਚ ਖੜਾ ਹੋਣਾ ਸੀ, ਜੇ ਤੂੰ ਨਾਮ ਜਪਦਾ ਪਰਉਪਕਾਰ ਕਰਦਾ ਅਤੇ ਤੂੰ ਭਾਈ ਭਾਉ ਭਗਤੀ ਕਰਦਾ, ਜੀਵਤ ਮਰਾ ਹੈ, ਅਤੇ ਜਿਹੜਾ ਜੀਵਤ ਭਾਵ ਤੋਂ ਮਰਨਾ ਸੀ ਤਾਂ ਲੋਕ ਮੈਨੂੰ ਕੀ ਕਹਿਣਗੇ, ਲੋਕਾਂ ਦੇ ਏਡੇ ਵੱਡੇ ਮਹਿਲ ਨੇ ਮੇਰਾ ਕਿਉਂ ਹੈ ਨਹੀਂ। ਕਹਿੰਦੇ ਭਾਈ ਜਿਹੜੀਆਂ ਇਹ ਮੰਨਦੀਆਂ ਤਰੰਗਾਂ ਮਨ ਦੇ ਵਿੱਚ ਉੱਠ ਰਹੀਆਂ ਨਾ, ਇਹਨਾਂ ਨੂੰ ਰੋਕਣਾ ਸੀ। ਜੀਵਤ ਮਰਾ ਹੈ, ਮਰਾ ਹੁਣ ਜੀਵ ਹੈ, ਕਹਿੰਦੇ ਜਦੋਂ ਤੂੰ ਇਸ ਪਾਸੋਂ ਆਪਣੇ ਆਪ ਨੂੰ ਮਾਰ ਲਿਆ ਨਾ ਤਾਂ ਫਿਰ ਜੀਵੈ, ਫਿਰ ਕਹਿੰਦੇ ਤੂੰ ਜੀਵੇਗਾ ਸੰਗਤ ਲਈ, ਫਿਰ ਤੂੰ ਜੀਵੇਗਾ ਨਾਮ ਜਪਣ ਲਈ, ਫਿਰ ਤੂੰ ਜੀਵੇਗਾ ਅਭਿਆਸ ਕਰਨ ਵਾਸਤੇ।
ਤਾਂ ਮੋਖ ਅੰਤਰ ਪਾਏ,
ਫਿਰ ਕਹਿੰਦੇ ਭਾਈ ਤੂੰ ਮੁਕਤੀ ਨੂੰ ਪ੍ਰਾਪਤ ਕਰ ਲਏਗਾ। ਜਿਹੜੀ ਮੁਕਤੀ ਨੂੰ ਜਲਧਾਰੇ ਕਰਦੇ ਨੇ, ਪੁੱਠੇ ਲਮਕਦੇ ਨੇ, ਅਸਮੇਦ ਜਾਂ ਕਰਦੇ ਨੇ, ਕਹਿੰਦੇ ਆ ਗੁਰਸਿੱਖਾ ਜਦੋਂ ਤੂੰ ਜੀਵਤ ਭਾਵ ਤੋਂ ਮਰ ਕੇ ਇਸ ਗੱਲ ਨੂੰ ਸਮਝ ਲਿਆ, ਸਿੱਖ ਲਿਆ ਕਿ ਮੇਰਾ ਜਿਉਣਾ ਕੀ ਹੈ ਅਤੇ ਮੇਰਾ ਮਰਨਾ ਕੀ ਹੈ, ਜਦੋਂ ਤੂੰ ਇਸ ਨੂੰ ਸਮਝ ਲਿਆ ਅਤੇ ਤਾਂ ਫਿਰ ਕਹਿੰਦੇ ਭਾਈ ਤੂੰ ਕੇਵਲ ਮੁਕਤੀ ਨੂੰ, ਤੂੰ ਸਤਿਗੁਰੂ ਦੇ ਪ੍ਰਾਪਤੀ ਨੂੰ, ਨਾਮ ਦੀ ਪ੍ਰਾਪਤੀ ਨੂੰ, ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਨਾ, ਇਹ ਨਾਮ ਦੀ ਸ਼ਕਤੀ ਹੈ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਅਤੇ ਕਹਿੰਦੇ ਭਾਈ ਤਾਂ ਤੂੰ ਇਸ ਮੁਕਤੀ ਨੂੰ ਪ੍ਰਾਪਤ ਕਰ ਲਏਗਾ।
ਤੁਰ ਕਰਮ ਨਾ ਪਾਇਓ ਪ੍ਰਾਣੀ,
ਕਹਿੰਦੇ ਭਾਈ ਤੂੰ ਇਸ ਚੀਜ਼ ਦੇ ਬੜੇ ਬਹਾਨੇ ਮਾਰਦਾ, ਇਹ ਗੱਲ ਸਮਝਣ ਵਾਲੀ ਹੈ ਭਾਈ, ਸਾਨੂੰ ਇਸ ਚੀਜ਼ 'ਤੇ ਹੁੰਦਾ ਵੀ ਜਦੋਂ ਕੋਈ ਸਾਡੇ ਕਰਮਾਂ 'ਚ ਹੋਇਆ ਅਸੀਂ ਅੰਮ੍ਰਿਤ ਛਕ ਲਵਾਂਗੇ, ਜਦੋਂ ਕਰਮਾਂ 'ਚ ਹੋਇਆ ਉਦੋਂ ਨਾਮ ਜਪ ਲਵਾਂਗੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਬੜੀ ਹੈਰਾਨੀ ਹੈ, ਤੂੰ ਹਲੇ ਵੀ ਇਸ ਚੱਕਰ ਵਿੱਚ ਪਿਆ ਹੋਇਆ, ਤੈਨੂੰ ਤਾਂ ਮਨੁੱਖਾ ਜਨਮ ਮਿਲ ਗਿਆ, ਇਹ ਇਸ ਪ੍ਰਾਪਤੀ ਦਾ ਹੀ ਜਨਮ ਹੈ ਨਾ, ਇਸ ਲਈ ਭਾਈ ਤੁਰ ਕਰਮ ਨਾ ਪਾਇਓ ਪ੍ਰਾਣੀ। ਕਹਿੰਦੇ ਠੀਕ ਹੈ, ਤੂੰ ਹੁਣ ਤੱਕ ਪ੍ਰਾਪਤੀ ਤਾਂ ਹੀ ਨਹੀਂ ਕਰ ਸਕਿਆ ਕਿ ਤੇਰੇ ਕਰਮਾਂ ਦੇ ਅਨੁਸਾਰ ਪਰਮਾਤਮਾ ਨੇ ਧੁਰ ਤੋਂ ਤੇਰੇ ਮਸਤਕ ਦੇ ਲੇਖ ਨਹੀਂ ਸਨ ਲਿਖੇ ਕਿ ਤੂੰ ਭਾਉ ਭਗਤੀ ਕਰਦਾ ਨਹੀਂ, ਅਤੇ ਤੈਨੂੰ ਹੁਣ ਮੁੜ ਕੇ ਆਉਣ ਦੀ ਜ਼ਰੂਰਤ ਹੀ ਪੈਣੀ ਸੀ। ਤੇ ਤੂੰ ਹੁਣ ਤਾਂ ਸਮਝਣਾ ਇਸ ਗੱਲ ਨੂੰ। ਕਹਿੰਦੇ ਹੇ ਪ੍ਰਾਣੀ, ਜਿਹੜੇ ਧੁਰ ਤੋਂ ਪਏ ਹੋਏ ਲੇਖ ਨੇ ਉਹਦੇ ਮੁਤਾਬਕ ਤੂੰ ਅੱਜ ਤੱਕ ਭਾਉ ਭਗਤੀ ਵਿੱਚ ਜੁੜ ਨਹੀਂ ਸਕਿਆ, ਪਰ ਅਗਾਂਹ ਵਾਸਤੇ ਸੋਚਣਾ ਕਰ।
ਬਿਨ ਕਰਮਾ ਕਿਆ ਪਾਏ।
ਕਹਿੰਦੇ ਪਹਿਲਾਂ ਨਹੀਂ ਸੀ ਨਾ ਚੰਗੇ ਸ਼ੁਭ ਕਰਮ ਕੀਤੇ, ਤਾਂ ਹੀ ਤੇਰੇ ਮਸਤਕ ਦੇ ਕਰਮ ਨਹੀਂ ਨਾ ਲਿਖੇ ਪਰਮਾਤਮਾ ਨੇ। ਤੇ ਕਹਿੰਦੇ ਜੇ ਹੁਣ ਬਣਾ ਕਰੇਗਾ ਫਿਰ ਕੀ ਪ੍ਰਾਪਤ ਕਰ ਲਵੇਗਾ, ਕੋਈ ਪ੍ਰਾਪਤੀ ਹੋਵੇਗੀ? ਹੁਣ ਤੇ ਉੱਦਮ ਕਰ, ਸਤਿਗੁਰੂ ਦਾ ਹੁਕਮ ਹੈ ਉੱਦਮ ਕਰੇਂਦੇ ਆ ਜੀਓ ਤੂੰ ਕਮਾਵਦਿਆ ਸੁਖ ਪੁੰਚ ਧਿਆਇਂਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਤੇਰੀ ਸਾਰੀ ਚਿੰਤਾ ਦੂਰ ਹੋ ਜਾਵੇਗੀ, ਪਰ ਤੂੰ ਹੁਣ ਤੇ ਉੱਦਮ ਕਰ, ਹੁਣ ਤਾਂ ਤੂੰ ਨਾ ਵਿਹਲਾ ਬੈਠ, ਹੁਣ ਤਾਂ ਤੂੰ ਇਹੀ ਦੋਸ਼ ਨਾ ਦੇਈ ਜਾ ਵੀ ਮੇਰੇ ਕਰਮਾਂ ਵਿੱਚ ਨਹੀਂ, ਤੇਰੇ ਕਰਮ ਬਣਾਏ ਮਹਾਰਾਜ ਨੇ, ਤੈਨੂੰ ਇੱਕ ਚਾਂਸ ਦਿੱਤਾ, ਤੈਨੂੰ ਮੌਕਾ ਦਿੱਤਾ ਕਿ ਤੈਨੂੰ ਮਨੁੱਖਾ ਜਨਮ ਦੇ ਕੇ ਅਤੇ ਫਿਰ ਗੁਰਸਿੱਖਾਂ ਦੇ ਘਰ ਜਨਮ ਜਿੱਥੇ ਕੋਈ ਜਾਤ ਨਹੀਂ, ਪਾਤ ਨਹੀਂ, ਗਰੀਬੀ ਅਮੀਰੀ ਦਾ ਪਾੜਾ ਨਹੀਂ, ਅਤੇ ਉੱਥੇ ਕਰਨਾ ਕੀ ਹੈ ਭਾਈ, ਜਿੱਥੇ ਸਾਰੇ ਜੋ ਪ੍ਰਾਣੀ ਗੋਬਿੰਦ ਧਿਆਵਾ ਹੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ, ਹਲੇ ਵੀ ਤੂੰ ਦੋਸ਼ ਦਿੰਦਾ ਨਹੀਂ। ਆਓ ਇੱਕ ਵਾਰੀ ਸਾਰੇ ਮਿਲ ਕੇ ਜਪੀਏ ਭਾਈ, ਕਰਨਾ ਕੀ ਹੈ। ਵਾਹਿਗੁਰੂ 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 ਸਤਿਗੁਰੂ ਜੀ ਫਰਮਾਉਂਦੇ ਭਾਈ ਜਦੋਂ ਤੂੰ ਸ਼ੁਭ ਕਰਮ ਕਰੇਗਾ ਤੇ ਫਿਰ ਕਰਮ ਨਦਰ ਹੋਵੇਗੀ ਪਰਮਾਤਮਾ, ਉਹਦੀ ਕਿਰਪਾ ਹੋਵੇਗੀ। ਇਸ ਕਰਕੇ ਇਹ ਨਹੀਂ ਮਨ ਦੇ ਵਿੱਚ ਵਿਚਾਰ ਰੱਖੀ ਜਾਣੀ ਕਿ ਨਹੀਂ ਜਦੋਂ ਕਰਮਾਂ ਵਿੱਚ ਹੋਏਗਾ, ਨਹੀਂ ਕਰਮਾਂ 'ਚ ਅੱਜ ਹੈ ਭਾਈ, ਅੱਜ ਤੋਂ ਹੀ ਆਰੰਭ ਕਰੋ। ਹੁਣੇ ਪਰਮਾਤਮਾ ਦਾ ਨਾਮ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਤਿਆਰੀਆਂ ਕਰੋ, ਕਿਉਂਕਿ ਇਹ ਕਰਮ ਪਾਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਤਾਂ ਹੀ ਸਾਨੂੰ ਗੁਰਸਿੱਖਾਂ ਦੇ ਘਰ ਦਾ ਜਨਮ ਮਿਲਿਆ। ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਦੋਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣ ਗਏ, ਇਦੂ ਵੱਡੇ ਕਰਮ ਹੋਰ ਕੀ ਹੋਣੇ ਆ ਭਾਈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਜੀ ਹੁਣ ਵੀ ਸ਼ੁਭ ਕਰਮ ਨਾ ਕੀਤੇ ਫਿਰ ਕੀ ਪ੍ਰਾਪਤੀ ਹੋਵੇਗੀ, ਕੁਝ ਵੀ ਪ੍ਰਾਪਤੀ ਨਹੀਂ ਹੋਣੀ।
ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ।
ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਕਿ ਭਾਈ ਗੁਰੂ ਕੇ ਸ਼ਬਦ ਨੂੰ ਤੂੰ ਸੰਭਾਲ, ਗੁਰੂ ਕੇ ਸ਼ਬਦ ਦੇ ਨਾਲ ਸਮਾਈ ਕਰ। ਕਹਿੰਦੇ ਐਵੇਂ ਨਾ ਮੂਰਖਤਾਈ ਵਿੱਚ ਤੁਰਿਆ ਫਿਰ, ਇਹਦੇ 'ਤੇ ਤਰਕ ਕਰੀ ਜਾਵੇਂ। ਅਤੇ ਜੇ ਭਾਈ ਗੁਰੂ ਕਾ ਸ਼ਬਦ ਹਿਰਦੇ 'ਚ ਵਸ ਜਾਵੇ, ਗੁਰੂ ਕਾ ਬਚਨ ਅਸੀਂ ਮੰਨ ਲਈਏ, ਤੇ ਫਿਰ ਸਾਡਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੋਵੇਗਾ। ਗੁਰੂ ਕਾ ਸ਼ਬਦ ਕੀ ਹੈ ਭਾਈ? ਸ਼ਬਦ ਗੁਰੂ ਦਾ ਹੈ ਬਾਣੀ, ਸ਼ਬਦ ਗੁਰੂ ਦਾ ਹੈ ਉਪਦੇਸ਼। ਤੇ ਜਦੋਂ ਉਪਦੇਸ਼ ਅਸੀਂ ਮੰਨ ਲਿਆ ਗੁਰੂ ਦਾ ਕਿ ਸਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਮੰਨ ਲਿਆ ਅਸੀਂ ਭਾਈ ਸ਼ਬਦ ਗੁਰ ਪੀਰਾ, ਸ਼ਬਦ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਸ਼ਬਦ ਹੈ। ਅਤੇ ਭਾਈ ਹਲੇ ਵੀ ਅਸੀਂ ਆਪਣੇ ਮਨ ਦੀ ਉਜਤੀ ਨਹੀਂ ਛੱਡੀ, ਕੋਈ ਮੜੀਆਂ 'ਤੇ ਤੁਰਿਆ ਫਿਰਦਾ, ਕੋਈ ਕਬਰਾਂ 'ਤੇ ਤੁਰਿਆ ਫਿਰਦਾ, ਕੋਈ ਮਨੁੱਖਾਂ ਦੀ ਟੇਕ ਹੀ ਲਾਈ ਫਿਰਦਾ। ਸ਼ਬਦ ਕੀ ਹੈ? ਸ਼ਬਦ ਹੈ ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਕਰੋ, ਇਹ ਗੁਰੂ ਕਾ ਸ਼ਬਦ ਹੈ ਭਾਈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਕਿ ਭਾਈ ਤੂੰ ਤਾਂ ਗੁਰੂ ਕੇ ਸ਼ਬਦ ਨੂੰ ਸੰਭਾਲਣਾ ਹੀ ਨਹੀਂ ਕੀਤਾ, ਗੁਰੂ ਕੇ ਸ਼ਬਦ ਦੀ ਵਿਚਾਰ ਹੀ ਨਹੀਂ ਕੀਤੀ, ਗੁਰੂ ਕੇ ਸ਼ਬਦ ਨੂੰ ਹਿਰਦੇ 'ਚ ਧਾਰਿਆ ਹੀ ਨਹੀਂ।
ਗਤ ਮਤ ਸ਼ਬਦੇ ਪਾਏ।
ਕਹਿੰਦੇ ਭਾਈ ਤੇਰੀ ਗਤੀ ਵੀ ਤਾਂ ਹੋਵੇਗੀ ਤੇ ਸ਼ੁਭ ਮਤ ਦੀ, ਜਿਹੜੇ ਸ਼ੁਭ ਗੁਣਾਂ ਵਾਲੀ ਮਤ, ਵਿਸ਼ਵ ਸੈਣੀ ਮਤ ਤੂੰ ਧਾਰਨ ਕਰਨੀ ਹੈ ਨਾ, ਉਹ ਵੀ ਕਹਿੰਦੇ ਸ਼ਬਦ ਤੋਂ ਹੀ ਪ੍ਰਾਪਤ ਹੋਵੇਗੀ। ਜਦੋਂ ਵਾਹਿਗੁਰੂ ਸ਼ਬਦ ਨੂੰ ਜਪਿਆ, ਵਾਹਿਗੁਰੂ ਸ਼ਬਦ ਨੂੰ ਹਿਰਦੇ ਵਿੱਚ ਧਾਰਨ ਕੀਤਾ,
ਨਾਨਕ ਸਤਿਗੁਰ ਤਦ ਹੀ ਪਾਏ।
ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਇਹ ਸਤਿਗੁਰੂ ਪਾਤਸ਼ਾਹ ਦੀ ਮੱਤ ਨੂੰ ਤਾਂ ਹੀ ਪ੍ਰਾਪਤ ਕਰ ਸਕੇਗਾ
ਜਾਂ ਵਿੱਚ ਹੋ ਆਪ ਗਵਾਏ।
ਜਦੋਂ ਕਹਿੰਦੇ ਆਪਾਂ ਭਾਵ ਛੱਡ ਦਿੱਤਾ, ਹੋ ਮੈਂ ਵਿੱਚੋਂ ਖੋਵੈ ਦੂਜਾ ਮੇਟਾ ਇੱਕੋ ਹੋਵੈ, ਜਦੋਂ ਤੱਕ ਮੈਂ ਆ ਨਾ ਕਿ ਮੈਂ ਆਹ ਕਰਦਾ, ਮੈਨੂੰ ਇੰਨਾ ਪਤਾ, ਮੈਨੂੰ ਬੜਾ ਗਿਆਨ ਹੈ, ਮੈਂ ਬੜਾ ਵਿਗਿਆਨੀ ਹਾਂ, ਉਦੋਂ ਤੱਕ ਮਹਾਰਾਜ ਕਹਿੰਦੇ ਗੱਲ ਨਹੀਂ ਬਣਨੀ। ਕਬੀਰ ਤੂੰ ਕਰਤਾ ਤੂੰ ਹੁਆ ਮੁਜਮਾ ਰਹਿ ਨਾ ਹੋ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੈ ਤਤ ਤੂੰ। ਜਦੋਂ ਤੱਕ ਮੈਂ ਹਾਂ ਉਦੋਂ ਤੱਕ ਉਸਦੀ ਪ੍ਰਾਪਤੀ ਨਹੀਂ। ਇਸ ਕਰਕੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਨੇ, ਕਹਿੰਦੇ ਭਾਈ ਸਤਿਗੁਰੂ ਦੀ ਕਿਰਪਾ ਤਾਂ ਹੋਵੇਗੀ ਜਦੋਂ ਆਪਾਂ ਭਾਵ ਛੱਡ ਦਿੱਤਾ, ਆਪਾਂ ਭਾਵ ਤਿਆਗ ਦਿੱਤਾ, ਅਤੇ ਉਦੋਂ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਪ੍ਰਤੱਖ ਹੈ ਨਾ ਭਾਈ, ਭਾਈ ਜੋਗੇ ਨੂੰ ਪੁੱਛਿਆ ਸੀ ਭਾਈ ਕੀ ਨਾਮ, ਕਹਿੰਦਾ ਜੋਗਾ ਸਿੰਘ। ਕਿਹਦੇ ਜੋਗਾ ਭਾਈ, ਕਹਿੰਦਾ ਸਤਿਗੁਰੂ ਜੀ ਤੁਹਾਡੇ ਜੋਗਾ, ਆਪਾਂ ਭਾਵ ਛੱਡਤਾ ਸੀ, ਕਹਿੰਦੇ ਮੈਂ ਤੁਹਾਡੇ ਜੋਗਾ। ਸਾਖੀ ਤੁਸੀਂ ਜਾਣਦੇ ਹੋ ਸਮਾਂ ਬੜਾ ਸੀਮਿਤ ਹੈ ਭਾਈ, ਫਿਰ ਸਤਿਗੁਰੂ ਨੂੰ ਇੱਕ ਵਾਰੀ ਕਹਿਣ 'ਤੇ ਕਿ ਮੈਂ ਤੁਹਾਡੇ ਜੋਗਾ, ਅਤੇ ਫਿਰ ਕਿੱਥੇ ਨਹੀਂ ਮਦਦ ਕੀਤੀ ਭਾਈ ਜੋਗੇ ਨੂੰ, ਵਿਸ਼ਿਆਂ ਵਿਕਾਰਾਂ 'ਚੋਂ ਕੱਢ ਕੇ ਆਪਣੇ ਜੋਗਾ ਹੀ ਬਣਾ ਕੇ ਰੱਖਿਆ, ਵੇਸਵਾ ਜੋਗਾ ਨਹੀਂ ਹੋਣ ਦਿੱਤਾ, ਵਿਸ਼ਿਆਂ ਜੋਗਾ ਨਹੀਂ ਹੋਣ ਦਿੱਤਾ। ਇੱਕ ਵਾਰੀ ਗੁਰੂ ਜੋਗੇ ਬਣੋ ਤਾਂ ਸਹੀ, ਆਪਾਂ ਤਾਂ ਭਾਈ ਬਾਹਰ ਹੀ ਫਿਰਦੇ ਹਾਂ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿੰਨੀ ਦੇਰ ਤੱਕ ਮਨ ਵਿੱਚ ਹੰਕਤਾ ਹੈ, ਹੰਕਾਰ ਹੈ, ਮਨ ਵਿੱਚ ਮੈਂ ਬਣੀ ਹੋਈ ਹੈ, ਉਨੀ ਦੇਰ ਤੱਕ ਗੁਰੂ ਕਾ ਸ਼ਬਦ ਤੇਰੇ ਹਿਰਦੇ ਵਿੱਚ ਨਹੀਂ ਵੱਸ ਸਕਦਾ। ਹਉ ਮੈਂ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ, ਏ ਦੋਨੇ ਇੱਕ ਥਾਂ 'ਤੇ ਨਹੀਂ ਵੱਸਦੀਆਂ। ਏ ਪਹਿਲਾਂ ਹਉ ਮੈਂ ਤਿਆਗੀਏ ਅਤੇ ਫਿਰ ਸਤਿਗੁਰੂ ਦਾ ਸ਼ਬਦ ਹਿਰਦੇ ਵਿੱਚ ਵਸੇਗਾ।
ਪੌੜੇ ਜਿਸਦਾ ਚਿੱਤ ਵਸਿਆ ਮੇਰਾ ਸਵਾਮੀ।
ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਜਿਹਦੇ ਚਿੱਤ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਕਹਿੰਦੇ ਉਹ ਮੇਰਾ ਸਵਾਮੀ ਮਾਲਕ, ਜਿਹਦੇ ਹਿਰਦੇ ਵਿੱਚ ਆਪ ਵਸ ਗਿਆ ਭਾਈ। ਵਸਿਆ ਕਿਵੇਂ? ਜਿਨ੍ਹਾਂ ਨੇ ਰਸਨਾ ਦੇ ਨਾਮ ਵਾਹਿਗੁਰੂ 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 ਉਚਾਰਨ ਕੀਤਾ ਅਤੇ ਪਰਮਾਤਮਾ ਦੇ ਹੁਕਮ ਨੂੰ ਮੰਨਿਆ ਅਤੇ ਅੱਠੇ ਪੈਰ ਪਰਮਾਤਮਾ ਦੇ ਨਾਲ ਲਿਵ ਜੋੜ ਕੇ ਉਸ ਦੇ ਸਿਮਰਨ ਵਿੱਚ ਲੀਨ ਹੋ ਗਏ ਅਤੇ ਉਹਨਾਂ ਦੇ ਚਿੱਤ ਵਿੱਚ ਫਿਰ ਭਾਈ ਆਪ ਪਰਮਾਤਮਾ ਵਸ ਗਿਆ। ਜਿਸ ਦਾ ਚਿੱਤ ਵਸਿਆ ਮੇਰਾ ਸਵਾਮੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜਾ ਸਾਡਾ ਮਾਲਕ ਅਕਾਲ ਪੁਰਖ ਵਾਹਿਗੁਰੂ, ਜਿਹਦੇ ਹਿਰਦੇ ਵਿੱਚ ਭਾਈ, ਜਿਹਦੇ ਚਿੱਤ ਵਿੱਚ, ਜਿਹਦਾ ਚਿੱਤ ਟਿਕ ਗਿਆ, ਉਹਦੇ ਵਿੱਚ ਲੀਨ ਹੋ ਗਿਆ, ਜਿਹਦਾ ਚਿੱਤ ਗੁਰੂ ਚਰਨਾਂ ਨਾਲ ਜੁੜ ਗਿਆ, ਗੁਰੂ ਸ਼ਬਦ ਨਾਲ ਜੁੜ ਗਿਆ, ਉਹਦੇ ਚਿੱਤ ਵਿੱਚ ਵਸਿਆ ਮੇਰਾ ਸਵਾਮੀ ਮਾਲਕ।
ਕਿਸਨੋ ਕਿਉਂ ਅੰਦੇਸਾ ਕਿਸੇ ਗੱਲਾਂ ਦਾ ਲੋੜੀਆ।
ਕਹਿੰਦੇ ਫਿਰ ਭਾਈ ਉਸ ਨੂੰ ਕਿਸੇ ਗੱਲ ਦਾ ਸੰਸਾ ਨਹੀਂ, ਕਿਉਂ ਲੋੜੀਐ? ਕਹਿੰਦੇ ਉਸ ਨੂੰ ਸੰਸਾ ਕਰਨ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਉਹ ਉਹਨਾਂ ਦੇ ਕੰਮ 'ਤੇ ਆਪ ਕਰਦਾ ਭਾਈ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਗੁਰਪ੍ਰਸਾਦ ਸਭ ਸਦਾ ਮਨ ਵਸਿਆ ਸਭ ਕਾਜ ਸਵਾਰਨਹਾਰਾ। ਉਹਨੂੰ ਕਾਹਦੀ ਚਿੰਤਾ ਭਾਈ? ਤਾਂ ਕੋ ਕਹੋ ਪ੍ਰਵਾਹ ਕਾਹੂ ਕੀ ਜੇ ਗੋਪਾਲ ਸੁਹਾਏ। ਉਹਨਾਂ ਨੂੰ ਭਾਈ ਕਿਹਦੀ ਚਿੰਤਾ ਹੈ? ਕਿਸੇ ਦੀ ਚਿੰਤਾ ਨਹੀਂ। ਇਸ ਕਰਕੇ ਜਿਨ੍ਹਾਂ ਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਸਵਾਮੀ ਆਪ ਮਾਲਕ ਵਸ ਗਿਆ, ਉਹਨਾਂ ਨੂੰ ਕਿਉਂ ਅੰਦੇਸਾ? ਕਹਿੰਦੇ ਉਹਨਾਂ ਨੂੰ ਫਿਰ ਭਾਈ ਕਿਸੇ ਕਿਸਮ ਦਾ ਸੰਸਾ ਕਿਵੇਂ ਰਹਿ ਜਾਏਗਾ? ਲੋੜ ਹੀ ਨਹੀਂ ਰਹਿੰਦੀ ਹੋਰ ਉਹਨਾਂ ਨੂੰ ਉੱਦਮ ਕਰਨ ਦੀ। ਉਹਨਾਂ ਦਾ ਆਪ ਰਾਖਾ ਪਰਮੇਸ਼ਰ ਆਪ ਬਣ ਜਾਂਦਾ ਹੈ।
ਹਰ ਸੁਖਦਾਤਾ ਸਭਨਾ ਗੱਲਾਂ ਕਾ।
ਕਿਉਂਕਿ ਜਿਹੜਾ ਆਪ ਵਾਹਿਗੁਰੂ ਹੈ ਨਾ ਹਰੀ ਪਰਮਾਤਮਾ, ਹਰ ਜਗ੍ਹਾ 'ਤੇ ਵਿਆਪਕ, ਸਾਰੇ ਸੁੱਖਾਂ ਨੂੰ ਆਪ ਦੇਣ ਵਾਲਾ ਹੈ। ਕਹਿੰਦੇ ਹਰ ਸੁਖਦਾਤਾ ਸਭਨਾ ਗੱਲਾਂ ਕਾ। ਇੱਕ ਗੱਲ ਨਹੀਂ ਭਾਈ, ਇੱਥੇ ਇੱਕ ਗੱਲ ਨਹੀਂ, ਕੋਈ ਦੁਨੀਆਂ ਦੇ ਲੋਕ ਇੱਕ ਗੱਲ ਦਾ ਦਾਅਵਾ ਕਰ ਸਕਦੇ ਨੇ ਜਿਹੜਾ ਉਹਨਾਂ ਕੋਲ ਉਸ ਗੱਲ ਦੀ ਸੰਪੂਰਨਤਾ ਦਾ ਬਲ ਹੋਵੇ, ਪਰ ਭਾਈ ਲੋਕ ਪ੍ਰਲੋਕ ਦਾ ਬਲ ਤਾਂ ਕਿਸੇ ਕੋਲ ਨਹੀਂ, ਉਹ ਤਾਂ ਵਾਹਿਗੁਰੂ ਕੋਲ ਹੈ ਨਾ। ਇਸ ਵਾਸਤੇ ਹਰ ਸੁਖਦਾਤਾ ਸਭਨਾ ਗੱਲਾਂ ਕਾ, ਕਹਿੰਦੇ ਇੱਕ ਗੱਲ ਨਹੀਂ, ਸਾਰੀਆਂ ਗੱਲਾਂ ਦਾ ਦਾਤਾ ਮਾਲਕ ਫਲ ਪ੍ਰਦਾਤਾ ਆਪ ਵਾਹਿਗੁਰੂ ਹੈ।
ਤਿਸ ਨੂੰ ਧਿਆਏ ਦਿਆ ਕਿਵ ਨਿਮਖ ਘੜੀ ਮੋਹ ਮੋੜੀਆ।
ਕਹਿੰਦੇ ਜਿਹਦੇ ਤੋਂ ਇੰਨੀਆਂ ਦਾਤਾਂ ਪ੍ਰਾਪਤ ਹੋਣੀਆਂ, ਜਿਹੜੀਆਂ ਇੰਨੀਆਂ ਬਖਸ਼ਿਆ ਕਰਨ ਨੂੰ ਜਿਹੜਾ ਵਾਹਿਗੁਰੂ ਸਮਰੱਥ ਹੈ, ਉਹਨੂੰ ਧਿਆਉਣ ਤੋਂ ਭਾਏ ਇੱਕ ਨਿਮਖ ਭਾਵ ਅੱਖ ਦੇ ਖੋਲਣ ਤੇ ਮੀਚਣ ਜਿੰਨਾ ਸਮਾਂ, ਇਹਨੂੰ ਨਿਮਖ ਕਹਿੰਦੇ ਆ। ਕਹਿੰਦੇ ਇੱਕ ਨਿਮਖ ਵੀ ਉਸ ਪਰਮਾਤਮਾ ਦੇ ਸਿਮਰਨ ਤੋਂ ਆਲਸ ਕਿਉਂ ਕਰੀਏ, ਕਿਉਂ ਮੋਹ ਮੋੜੀਏ। ਕਹਿੰਦੇ ਕਿਉਂ ਭਾਈ ਉਹ ਤੋਂ ਦੂਰ ਹੋਈਏ, ਕਿਉਂ ਅਸੀਂ ਉਹਦੇ ਤੋਂ ਦੂਰ ਜਾਈਏ। ਇੱਕ ਨਿਮਖ ਪਲ ਵੀ ਪਰਮਾਤਮਾ ਦੇ ਨਾਮ ਸਿਮਰਨ ਦਾ ਸਾਡੇ ਮਨ ਵਿੱਚ ਇੰਨਾ ਵੀ ਸਮਾਂ ਕਿਉਂ ਅਸੀਂ ਅਜਾਈ ਗਵਾ ਲਈਏ। ਜਿਹੜਾ ਪਰਮਾਤਮਾ ਸਾਰੀਆਂ ਗੱਲਾਂ ਨੂੰ ਸੰਪੂਰਨ ਕਰਨ ਵਾਲਾ ਹੈ, ਸਾਰੇ ਸੁੱਖ ਦੇਣ ਵਾਲਾ ਹੈ, ਹਰ ਤਰ੍ਹਾਂ ਦੀ ਸਾਡੀ ਰੱਖਿਆ ਕਰਨ ਵਾਲਾ ਹੈ, ਤੇ ਉਸ ਪਰਮਾਤਮਾ ਦੀ ਨਾਮ ਦੀ ਆਰਾਧਨਾ ਤੋਂ ਕਿਉਂ ਢਿੱਲ ਕਰੀਏ।
ਜਿਨ੍ਹਾਂ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ।
ਜਿਨ੍ਹਾਂ ਨੇ ਭਾਈ ਪਰਮਾਤਮਾ ਦਾ ਨਾਮ ਮਨ ਚਿੱਤ ਬਿਰਤੀਆਂ ਜੋੜ ਕੇ ਆਰਾਧਿਆ ਹੈ, ਉਹਨਾਂ ਦੀ ਕਹਿੰਦੇ ਸਰਬ ਕਲਿਆਣ ਹੋਈ। ਉਹਨਾਂ ਨੂੰ ਫਿਰ ਭਾਏ ਕਿਸੇ ਕਿਸਮ ਦਾ ਡਰ ਭੁਲੇਖਾ ਨਹੀਂ ਰਹਿ ਜਾਂਦਾ ਉਹਨਾਂ ਦੀ, ਕਿਉਂਕਿ ਇਹ ਤਾਂ ਦੁਨੀਆਂ ਦੀ ਕਲਿਆਣ ਕਰਨ ਕਹਾਰੀ ਹੈ ਬਾਣੀ ਜਿਹੜੀ ਹੈ ਨਾ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਸਾਰੀਆਂ ਚਿੰਤਾ ਮਿਟਣ ਵਾਲੀ ਬਾਣੀ ਹੈ ਗੁਰੂ ਕੀ ਬਾਣੀ। ਅਤੇ ਜਿਨ੍ਹਾਂ ਨੇ ਭਾਈ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਲਿਆ ਉਹਨਾਂ ਨੂੰ ਕਹਿੰਦੇ ਸਰਬ ਕਲਿਆਣ। ਉਹਨਾਂ ਨੂੰ ਫਿਰ ਕਿਸੇ ਕਿਸਮ ਦਾ ਇਹ ਨਹੀਂ ਕਿ ਇੱਕ ਗੱਲ ਤੋਂ ਕਲਿਆਣ ਹੋ ਗਈ, ਲੈ ਭਾਈ ਤੇਰੀ ਗਰੀਬੀ ਤੋਂ ਕਲਿਆਣ ਕਰ ਦਿੱਤੇ, ਤੇਰੇ ਕਿਸੇ ਦੁੱਖ ਦੀ ਨਿਮਿਰਤੀ ਕਰਤੀ ਉਹ ਤੋਂ ਕਲਿਆਣ ਹੋ ਗਈ। ਨਹੀਂ ਭਾਈ, ਸਰਬ ਕਲਿਆਣ ਹੋਈ ਭਾਵ ਜਨਮ ਮਰਨ ਦੀ ਹਮੇਸ਼ਾ ਵਾਸਤੇ ਹੀ ਇਹ ਕੰਮ ਮੁਕਾ ਦਿੱਤਾ, ਗੁਰੂ ਕੇ ਚਰਨਾਂ ਵਿੱਚ ਭੇਤਾ ਬਖਸ਼ ਦਿੱਤੇ।
ਨਿਤ ਸੰਤ ਜਨਾ ਕੇ ਸੰਗਤ ਜਾਏ ਬਹੀਆ ਮੋਹ ਜੋੜੀਆ।
ਕਹਿੰਦੇ ਨਿਤਾ ਪਰਤੀ ਸੰਤ ਜਨਾ ਕੇ ਸੰਗ। ਇੱਥੇ ਭਾਈ ਇਹ ਗੱਲ ਵਿਚਾਰਨ ਵਾਲੀ ਹੈ ਕਿ ਜਦੋਂ ਗੁਰੂ ਕੀ ਬਾਣੀ ਹਰ ਕੋਈ ਜਪ ਸਕਦਾ ਹੈ, ਪਰਮਾਤਮਾ ਦਾ ਨਾਮ ਲੈ ਸਕਦਾ ਹਰ ਕੋਈ, ਅਤੇ ਸਤਿਗੁਰੂ ਨੇ ਵਾਰ ਵਾਰ ਸਾਨੂੰ ਇਹ ਗੱਲ ਸਮਝਾਈ ਹੈ ਅਤੇ ਇੱਥੇ ਵੀ ਸਮਝਾਉਂਦੇ ਨੇ, ਨਿਤ ਸੰਤ ਜਣਾ ਕੀ ਸੰਗਤ ਜਾਏ ਬਹੀਆ ਮੋਹ ਜੋੜੀਆ। ਫਿਰ ਵੀ ਕਹਿੰਦੇ ਭਾਈ ਸੰਤ ਜਣਾ ਦੀ ਸੰਗਤ ਜਾ ਕੇ ਬਹੀਏ, ਕਿਉਂ ਭਾਈ ਸੰਤਾਂ ਦੇ ਵਿੱਚ ਕੀ ਲੋੜ ਪੈ ਗਈ? ਆਪ ਲੋਕ ਗੱਲ ਕਰਦੇ ਨੇ ਨਾ, ਦੇਖੋ ਜਿਵੇਂ ਸੰਸਾਰ ਦੀ ਇਹ ਕਿਰਤ ਹੈ ਨਾ, ਸੰਸਾਰ ਦੀ ਗਤੀ ਚਾਲ ਹੈ। ਸਾਨੂੰ ਜਦੋਂ ਆਪਣਾ ਕੰਮ ਹੁੰਦਾ ਨਾ, ਅਸੀਂ ਦੇਖਦੇ ਹਾਂ ਕਿ ਜ਼ਿਲ੍ਹੇ ਦਾ SSP ਕੌਣ ਹੈ ਅਤੇ ਫਿਰ ਉਹਦੇ ਤੱਕ ਪਹੁੰਚ ਕਿਸ ਦੀ ਆ, ਉਹਨੂੰ ਲੱਭਦੇ ਹਾਂ ਵੀ ਭਾਈ ਕੰਮ ਭਾਵੇਂ ਜਾਇਜ਼ ਹੋਵੇ ਸਧਾਰਨ ਹੋਵੇ ਪਰ ਫਿਰ ਵੀ ਪਹੁੰਚ ਦੀ ਲੋੜ ਪੈ ਗਈ ਨਾ। ਅਤੇ ਜੇ ਉਦੋਂ ਵੱਡੇ ਕਿਸੇ ਸਟੇਟ ਦੇ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਤੱਕ ਦੀ ਲੋੜ ਪਵੇ, ਵੱਡਾ ਕੰਮ ਹੋਵੇ, ਕੋਈ ਕੌਮੀ ਕਾਰਜ ਹੋਵੇ, ਤੇ ਫਿਰ ਵੀ ਲੱਭਦੇ ਵੀ ਸਾਡੀ ਸਿੱਧੀ ਤਾਂ ਪਹੁੰਚ ਹੈ ਨਹੀਂ, ਫਲਾਨੇ ਵਿਅਕਤੀ ਦੀ ਪਹੁੰਚ ਹੈਗੀ ਹੈ, ਉਹਦੇ ਤੱਕ ਜਾ ਕੇ ਆਪਾਂ ਇਹ ਸਿਫਾਰਸ਼ ਪਵਾਈਏ, ਉਹ ਤੋਂ ਉਹਨੂੰ ਕਹੀਏ, ਉਹਨੂੰ ਸਮਝਾਈਏ ਆਪਣਾ ਕੰਮ। ਇਸੇ ਤਰ੍ਹਾਂ ਭਾਈ ਆਮ ਮਨੁੱਖ ਦੀ ਪਹੁੰਚ ਨਹੀਂ ਪਰਮਾਤਮਾ ਤੱਕ, ਆਮ ਜੀਵ ਦੀ ਜਗਿਆਸੂ ਦੀ ਸ਼ਰਧਾ ਤਾਂ ਹੈ, ਭਾਵਨਾ ਬਣੀ ਹੋਈ ਹੈ ਪਰ ਪਹੁੰਚ ਨਹੀਂ। ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਨੇ ਫਿਰ ਕਿਹਦੀ ਪਹੁੰਚ ਹੈ ਭਾਈ? ਜਿਹਦੀ ਪਹੁੰਚ ਹੈ ਉਹਦੇ ਤੱਕ ਸਾਨੂੰ ਪਹੁੰਚ ਕਰਨੀ ਪਏਗੀ ਪਹਿਲਾਂ, ਜਿਹਦੇ ਤੱਕ ਅਸੀਂ ਪਹੁੰਚ ਕਰਦੇ ਹਾਂ ਕਰ ਸਕਦੇ ਹਾਂ, ਅਤੇ ਉਹਦੀ ਅੱਗੇ ਪਹੁੰਚ ਹੈਗੀ ਆ, ਕਿਉਂਕਿ ਸਾਡੇ ਵੱਸ ਦੀ ਗੱਲ ਹੈ ਨਹੀਂ, ਰੂੜੋ ਠਾਕਰ ਕਿਤੇ ਵੱਸ ਨਾ ਆਵੇ। ਕਹਿੰਦੇ ਉਹ ਜਿਹੜਾ ਪਰਮਾਤਮਾ ਨਾ ਉਹ ਸਾਡੇ ਵੱਸ ਤਾਂ ਹੈ ਨਹੀਂ, ਹਰ ਜੋ ਸੋ ਕਿਸ਼ ਕਰੇ ਜੇ ਹਰ ਕਿਆ ਸੰਤਾਂ ਭਾਵੈ, ਪਰ ਉਹ ਕੰਮ ਕਰਦਾ ਉਹ। ਆਪਾਂ ਕਹਿੰਦੇ ਵੀ ਫਲਾਨਾ ਬੰਦਾ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ, ਪਰ ਫਲਾਨੇ ਬੰਦੇ ਤੋਂ ਬਾਹਰ ਨਹੀਂ, ਉਹ ਜੋ ਕਹਿੰਦਾ ਉਹੋ ਹੀ ਕਰ ਦਿੰਦਾ। ਤੇ ਸਤਿਗੁਰੂ ਜੀ ਬਾਣੀ ਵਿੱਚ ਇਹੀ ਫਰਮਾਉਂਦੇ ਨੇ, ਕਹਿੰਦੇ ਭਾਈ ਰੂੜੋ ਠਾਕਰ ਕਿਤੇ ਵੱਸ ਨਾ ਆਵੈ, ਹਰ ਸੋ ਕਿਸ਼ ਕਰੇ ਜੇ ਹਰ ਕਿਆ ਸੰਤਾਂ ਭਾਵੈ, ਕੀਤਾ ਲੋੜ ਰਸੋਈ ਕਰਾਏਨ, ਦਰ ਫੇਰ ਨਾ ਕੋਈ ਪਾਏਦਾ। ਕਹਿੰਦੇ ਉਹਨੂੰ ਕੋਈ ਮੋੜ ਨਹੀਂ ਸਕਦਾ, ਜਿਹੜਾ ਸੰਤ ਹੈ ਨਾ ਉਹਨੂੰ ਨਹੀਂ ਮੋੜ ਸਕਦਾ, ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਣ, ਉਹ ਪਰਮਾਤਮਾ ਮੰਨ ਲੈਂਦਾ ਹੈ। ਕਿਉਂਕਿ ਪਰਮਾਤਮਾ ਨਾਲ ਇੱਕਮਿਕ ਹੋਏ ਗੁਰੂ ਕੇ ਭਗਤ, ਸਾਧ ਸੰਗਤ, ਗੁਰੂ ਕੇ ਸੰਤ, ਉਹਨਾਂ ਨੇ ਮੰਗਣਾ ਕੀ ਹੈ? ਉਹਨਾਂ ਨੇ ਮੰਗਣਾ ਇਹੀ ਹੈ ਕਿ ਭਾਈ ਗੁਰੂ ਨਾਲ ਜੁੜੋ, ਗੁਰੂ ਦੀ ਬਾਣੀ ਨਾਲ ਜੁੜੋ। ਅਤੇ ਫਿਰ ਉਹ ਅਰਦਾਸ ਵੀ ਕਰਕੇ ਪ੍ਰਤੱਖ ਰੂਪ ਵਿੱਚ ਵੀ ਸਾਨੂੰ ਜੋੜ ਦਿੰਦੇ ਨੇ। ਉਹ ਸਾਡੀ ਜਿਹੜੀ ਸਾਡੀ ਆਪਣੀ ਪਹੁੰਚ ਨਹੀਂ, ਉਹ ਮਹਾਂਪੁਰਖ ਆਪਣੀ ਪਹੁੰਚ ਵਰਤ ਕੇ ਸਾਨੂੰ ਪਰਮਾਤਮਾ ਨਾਲ ਸੁਮੇਲ ਕਰਾ ਦਿੰਦੇ ਨੇ, ਪਰਮਾਤਮਾ ਨਾਲ ਭਾਉ ਭਗਤੀ ਵਿੱਚ ਜੋੜ ਦਿੰਦੇ ਨੇ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ। ਇਹ ਜਗਿਆਸੂ, ਜੇ ਤੁਹਾਡੀ ਆਪਣੀ ਪਹੁੰਚ ਨਹੀਂ ਫਿਰ ਕੀ ਕਰਨਾ ਚਾਹੀਦਾ? ਸੰਤ ਜਨਾਂ ਕੀ ਸੰਗਤ ਜਾਏ ਬਈਆ। ਫਿਰ ਕਹਿੰਦੇ ਭਾਈ ਸੰਤਾਂ ਮਹਾਤਮਾ ਦੀ ਜਿਹੜੇ ਜਿਹਨਾਂ ਸਾਸ ਗਰਾਸ ਨਾ ਵਿਸਰਾਏ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸੰਤਾਂ ਦੀ ਜਿਹੜੇ ਪਰਮਾਤਮਾ ਵਿੱਚ ਆਪ ਇੱਕਮਿਕ ਹੋਏ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਬਹੀਏ, ਮੋਹ ਜੋੜੀਏ। ਕਹਿੰਦੇ ਫਿਰ ਇਹ ਨਹੀਂ ਸੰਗਤ ਵਿੱਚ ਜਾ ਕੇ ਬਹਿ ਤੇ ਗਏ ਅਤੇ ਮੂੰਹ ਜੋੜਿਆ ਮੋਬਾਇਲ ਨਾਲ, ਮੂੰਹ ਜੋੜਿਆ ਨਿੰਦਿਆ ਨਾਲ, ਦੁਨਿਆਵੀ ਗੱਲਾਂ ਨਾਲ। ਨਹੀਂ ਭਾਈ, ਫਿਰ ਕਹਿੰਦੇ ਜਿਹੜੇ ਉਹ ਉਪਦੇਸ਼ ਬਖਸ਼ਿਸ਼ ਕਰਦੇ ਨਾ, ਉਸ ਉਪਦੇਸ਼ ਵਿੱਚ ਆਪਣਾ ਮੋਹ ਮਨ ਜੋੜ ਕੇ ਰੱਖੀਏ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ।
ਜਦੋਂ ਭਾਈ ਇੱਥੋਂ ਤੱਕ ਪਹੁੰਚ ਬਣ ਗਈ, ਫਿਰ ਕਹਿੰਦੇ ਇੱਕ ਨਹੀਂ, ਕਈ ਤਰ੍ਹਾਂ ਦੇ ਆਦੀ ਵਿਆਦੀ ਉਪਾਧੀ ਦੁੱਖ ਨੇ। ਅਤੇ ਕਹਿੰਦੇ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ। ਕਹਿੰਦੇ ਇੱਕ ਤਰ੍ਹਾਂ ਦੀ ਭੁੱਖ ਨਹੀਂ, ਕਿਸੇ ਨੂੰ ਭੁੱਖ ਪ੍ਰਸ਼ਾਦੇ ਦੀ ਹੈ, ਕਿਸੇ ਨੂੰ ਭੁੱਖ ਨਾਮ ਦੀ ਹੈ, ਬੇਅੰਤਰਾਂ ਦੀਆਂ ਭੁੱਖਾਂ ਵੀ ਹਨ। ਪਰ ਕਹਿੰਦੇ ਹਰ ਤਰ੍ਹਾਂ ਦੇ ਦੁੱਖ ਅਤੇ ਹਰ ਤਰ੍ਹਾਂ ਦੀ ਭੁੱਖ ਗਏ ਹਰ ਸੇਵਕ ਕੇ। ਜਿਹੜਾ ਪਰਮਾਤਮਾ ਦਾ ਸੇਵਕ ਸੇਵਨ ਲੱਗ ਗਿਆ, ਸਿਮਰਨ ਕਰਨ ਲੱਗ ਗਿਆ ਪਰਮਾਤਮਾ ਦੀ ਭਉ ਭਗਤੀ ਵੱਲ, ਉਹਦੇ ਸਾਰੇ ਹੀ ਦੁੱਖ ਦੂਰ ਕਰ ਦਿੱਤੇ।
ਸਭ ਜਨ ਕੇ ਬੰਧਨ ਤੋੜੀਆ।
ਤੇ ਹਜ਼ੂਰ ਫਰਮਾਉਂਦੇ ਨੇ ਕਿ ਫਿਰ ਭਾਈ ਆਪਣੇ ਜਨਾਂ ਦੇ ਸਾਰੇ ਹੀ ਬੰਧਨ ਕੱਟ ਦਿੰਦੇ ਨੇ, ਜਿਵੇਂ ਭਗਤ ਕਬੀਰ ਦੇ ਕੱਟੇ, ਜਿਵੇਂ ਭਗਤ ਨਾਮਦੇਵ ਦੇ ਕੱਟੇ। ਤੋ ਭਾਈ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਅਨੇਕਾਂ ਹੀ ਆਪਣੇ ਭਗਤਾਂ ਦੇ ਸਾਰੇ ਹੀ ਬੰਧਨ ਕੱਟ ਦਿੱਤੇ।
ਹਰ ਕਿਰਪਾ ਤੇ ਹੋਆ ਹਰ ਭਗਤ।
ਜਦੋਂ ਹਰੀ ਵਾਹਿਗੁਰੂ ਦਾ ਨਾਮ ਜਪਣ ਲੱਗੇ, ਜਿਹੜਾ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਹੈ, ਜਿਹੜਾ ਹਰ ਜਗ੍ਹਾ ਤੇ ਵਿਆਪਕ ਹੈ, ਜਦੋਂ ਉਹਦਾ ਨਾਮ ਸਿਮਰਨ ਕਰਨ ਲੱਗੇ ਨਾ, ਉਹਦੇ ਵਿੱਚ ਬਣੀ ਅਭੇਦਤਾ। ਤੇ ਫਿਰ ਕਹਿੰਦੇ ਹਰ ਕਿਰਪਾ ਤੇ ਹੋਆ ਹਰ ਭਗਤ। ਕਹਿੰਦੇ ਇਹ ਤਾਂ ਉਹਦੀ ਕਿਰਪਾ ਹੋਈ ਤਾਂ ਉਹਦੀ ਭਗਤੀ ਪ੍ਰਾਪਤ ਹੋਈ ਹੈ।
ਹਰ ਭਗਤ ਜਨਾ ਕੈ ਮੋਹਿੰਡਿਠਾ, ਜਗਤ ਤਰਿਆ ਸਭ ਲੋੜੀਆ।
ਹਰ ਕਿਰਪਾ ਤੇ ਹੋਆ ਹਰ ਭਗਤ। ਹਰ ਭਗਤ ਜਨਾ ਕੈ ਮੋਹ ਡਿੱਠਾ, ਹਰ ਭਗਤ ਜਨਾ ਕੈ। ਕਹਿੰਦੇ ਭਾਈ ਉਹ ਪਰਮਾਤਮਾ ਦੇ, ਪ੍ਰਭੂ ਦੇ ਭਗਤ ਨੇ, ਉਹਨਾਂ ਦੇ ਦਰਸ਼ਨ ਕੀਤੇ ਆ, ਉਹਨਾਂ ਦਾ ਸੰਗ ਕੀਤੇ ਆ, ਉਹਨਾਂ ਦੇ ਨਾਲ ਸਿਮਰਨ ਵਿੱਚ ਲੱਗੇ ਆ। ਕਹਿੰਦੇ ਭਾਈ ਫਿਰ ਕੀ ਹੋਵੇਗਾ? ਹਰ ਜਨ ਕੈ ਮੋਹ ਡਿੱਠਾ, ਜਗਤ ਤਰਿਆ ਸਭ ਲੋੜੀ ਹੈ। ਜੇ ਕਹਿੰਦੇ ਭਾਈ ਜਗਤ ਨੂੰ ਲੋੜ ਹੈ, ਜਗਤ ਤੋਂ ਤਰਨ ਵਾਸਤੇ ਸਾਨੂੰ ਲੋੜ ਹੈ, ਕਿਉਂਕਿ ਉਹਨਾਂ ਗੁਰੂ ਕੇ ਪਿਆਰੇ ਭਗਤਾਂ ਨੂੰ ਤਾਂ ਕੋਈ ਲੋੜ ਨਹੀਂ, ਸੰਤਾਂ ਨੂੰ ਤਾਂ ਕੋਈ ਲੋੜ ਨਹੀਂ, ਲੋੜ ਤਾਂ ਸਾਨੂੰ ਹੈ ਨਾ। ਇਸ ਕਰਕੇ ਕਹਿੰਦੇ ਭਾਈ ਜੇ ਲੋੜ ਹੈ ਸਾਰੇ ਬੰਧਨ ਤੁੜਵਾਉਣ ਦੀ, ਲੋੜ ਹੈ ਜਗਤ ਤੋਂ ਤਰਨ ਦੀ, ਤੇ ਫਿਰ ਇੱਕ ਸਤਿਗੁਰੂ ਨੇ ਸਾਨੂੰ ਤਰੀਕਾ ਦੱਸ ਦਿੱਤਾ ਕਿ ਹਰ ਭਗਤ ਜਨਾ ਕੈ ਮੋਹ ਡਿੱਠਾ, ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਕੀਤਿਆਂ ਹੋਇਆਂ ਕੀ ਭਾਈ ਪ੍ਰਾਪਤੀ ਹੋਵੇਗੀ? ਜਗਤ ਤਰਿਆ ਸਭ ਲੋੜੀ ਹੈ। ਕਹਿੰਦੇ ਉਹ ਵੀ ਮਨ ਵਿੱਚ ਇਹ ਲੋੜਦੇ ਨੇ, ਜਗਤ ਜਲੰਧਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰਾ ਤਿੱਤ ਹੈ ਲਿਹੋ ਉਬਾਰ। ਇਹ ਭਾਈ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ, ਦੋ ਦਿਨ ਸੇਵਾ ਨਿਭਾਉਂਦੇ ਹਾਂ, ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਬਖਸ਼ ਲਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਹੋਈਆਂ ਗਲਤੀਆਂ ਭੁੱਲਾਂ ਤੋਂ ਬਖਸ਼ਿਸ਼ ਦੇ ਦੇਣ। ਦਿਓ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਓ ਮੇਲ ਦੀ ਦਾਤ ਬਖਸ਼ਿਸ਼ ਕਰ ਦੇਣ।
ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਆ, ਹਰ ਕਿਰਪਾ ਤੇ ਹੋਆ ਹਰ ਭਗਤ। ਹਰ ਭਗਤ ਜਨਾ ਕੈ ਮੋਹਿ ਡਿਠੈ
ਜਗਤ ਤਰਿਆ ਸਭ ਲੋੜੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।